ਭਾਈ ਗੁਰਦਾਸ ਜੀ ਦੇ ਮੁਹਾਰਮ ਤੋਂ ਉਚਾਰਨ 25ਵੀਂ ਵਾਰ ਦੀ ਅੱਜ ਪਹਿਲੀ ਪੌੜੀ ਦੀ ਵਿਚਾਰ ਆਰੰਭ ਹੈ। ਆਰੰਭ ਵਿੱਚ ਭਾਈ ਗੁਰਦਾਸ ਜੀ ਨੇ ਮੈਂ ਆਰੰਭ ਕੀਤੀ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਨੇ ਇੱਕ ਪਰਮੇਸ਼ਰ ਨੂੰ ਧਿਆਇਆ, ਇੱਕ ਰੱਬ ਅੱਗੇ ਨਮਸਕਾਰ ਕੀਤੇ, ਕੇਵਲ ਆਪ ਹੀ ਉਸ ਪਰਮੇਸ਼ਰ ਅੱਗੇ ਨਹੀਂ ਝੁਕੇ ਬਲਕਿ ਸਿੱਖ ਸੰਗਤ ਨੂੰ ਵੀ ਉਸ ਇੱਕ ਰੱਬ ਦੇ ਨਾਲ ਜੋੜਿਆ। ਭਾਈ ਗੁਰਦਾਸ ਜੀ ਦੇ ਬਚਨ, ਆਪ ਪੁਰਖ ਆਦੇਸ਼ ਕਰ, ਆਦ ਪੁਰਖ ਆਦੇਸ਼ ਕਰਾਇਆ, ਓਅੰਕਾਰ ਆਕਾਰ ਕਰ, ਗੁਰ ਗੋਬਿੰਦ ਨਾਉ ਸਦਵਾਇਆ। ਆਦ ਪੁਰਖ ਆਦੇਸ਼ ਕਰ, ਸੱਚੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਪਰਮਾਤਮਾ ਨੂੰ ਨਮਸਕਾਰ ਕੀਤੀ। ਆਦ ਪੁਰਖ ਉਹਨੂੰ ਤਾਂ ਕਿਹਾ ਕਿਉਂਕਿ ਸਭ ਤੋਂ ਪਹਿਲਾ ਪੁਰਖ ਹੀ ਉਹ ਇਸ ਜਗਤ ਤੇ। ਪੁਰਖ ਦਾ ਅਰਥ ਹੁੰਦਾ ਵਿਆਪਕ, ਸਭ ਤੋਂ ਪਹਿਲਾ ਸਦੀਵ ਤੋਂ ਜਗਤ ਦੇ ਮੱਧ ਤੋਂ ਜਿਹੜਾ ਵਿਆਪਕ ਹੈ ਉਹ ਪਰਮਾਤਮਾ ਹੈ। ਜਦੋਂ ਸੰਸਾਰ ਨਹੀਂ ਬਣਿਆ ਉਦੋਂ ਤੋਂ ਪਰਮਾਤਮਾ ਵਿਆਪ ਰਿਹਾ, ਅੱਜ ਵੀ ਹੈ, ਆਉਣ ਵਾਲੇ ਸਮੇਂ ਵੀ ਰਹੇਗਾ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ ਵੀ ਹੋਸੀ ਜਾਏ ਨਾ ਜਾਤੀ ਰਚਨਾ ਦਿਨ ਵਿੱਚ ਆਏ, ਹੈ ਵੀ ਸੱਚ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਪ ਮੈਨੇ ਜਗਤ ਦੇ ਮੁੱਢ ਤੋਂ ਪੁਰਖ ਮੈਨੇ ਵਿਆਪ ਰਿਹਾ ਹੈ, ਜਦੋਂ ਸੰਸਾਰ ਨਹੀਂ ਸੀ ਬਣਿਆ ਉਦੋਂ ਤੋਂ ਪਰਮਾਤਮਾ ਹੈ। ਉਸ ਰੱਬ ਨੂੰ ਆਦੇਸ਼ ਕੀਤੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਜਗਤ ਦੇ ਮੁੱਢ ਤੋਂ ਹੈ। ਆਦ ਪੁਰਖ ਆਦੇਸ਼ ਕਰ, ਆਦ ਪੁਰਖ ਆਦੇਸ਼ ਕਰਾਇਆ, ਕੇਵਲ ਗੁਰੂ ਨੇ ਆਪ ਹੀ ਨਮਸਕਾਰ ਨਹੀਂ ਕੀਤੀ, ਸਿੱਖ ਸੰਗਤ ਨੂੰ ਵੀ ਉਸ ਰੱਬ ਅੱਗੇ ਝੁਕਾਇਆ, ਭਾਵ ਗੁਰਸਿੱਖਾਂ ਨੂੰ ਵੀ ਇੱਕ ਰੱਬ ਦੇ ਨਾਲ ਜੋੜਿਆ। ਗੁਰੂ ਸਿਧਾਨਾਂ ਦੀ ਆਹ ਇੱਕ ਮਹਾਨ ਸਿਫਤ ਹੈ। ਪੀਰ ਪੈਗੰਬਰ ਅਵਤਾਰ ਜਗਤ ਤੇ ਆਏ, ਕਈ ਵਾਰੀ ਉਹ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੰਦਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਗੁਰੂ ਸਾਹਿਬਾਨਾਂ ਨੇ ਕੇਵਲ ਇੱਕ ਰੱਬ ਦੇ ਨਾਮ ਦੀ ਸਿਫਤ ਕਰਾਈ, ਇੱਕ ਪਰਮਾਤਮਾ ਦੇ ਨਾਮ ਦੀ ਸਿਫਤ ਕਰਾਈ, ਆਪਣੀ ਨਹੀਂ, ਆਦ ਪੁਰਖ ਆਦੇਸ਼ ਕਰਾਇਆ, ਇੱਕ ਪਰਮਾਤਮਾ ਦੇ ਅੱਗੇ ਸਿੱਖ ਸੰਗਤ ਪਾਸੋਂ ਨਮਸਕਾਰ ਕਰਾਈ, ਇੱਕ ਓਂਕਾਰ ਆਕਾਰ ਕਰ, ਗੁਰ ਗੋਬਿੰਦ ਨਾਉਂ ਸਦਵਾਇਆ। ਭਾਈ ਗੁਰਦਾਸ ਕਹਿੰਦੇ, ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਆਪ ਗੁਰੂ ਰੱਬ ਵਰਗਾ, ਜਿਵੇਂ ਇੱਕ ਓਂਕਾਰ ਪਰਮੇਸ਼ਰ ਨੇ ਇੱਕ ਓਂਕਾਰ ਆਕਾਰ ਕਰ, ਮਨੋ ਆਪ ਪਰਮਾਤਮਾ ਨੇ ਆਪਣਾ ਰੂਪ ਪਰਿਵਰਤ ਕੀਤਾ ਹੋਵੇ, ਭਾਵ ਨਿਰੰਕਾਰ ਦੀ ਜੋਤ ਹੀ ਗੁਰੂ ਅੰਦਰ ਕੰਮ ਕਰਦੀ ਹੈ, ਨਿਰੰਕਾਰ ਦੀ ਸੱਤਾ ਗੁਰੂ ਅੰਦਰ ਵਿਆਪ ਰਹੀ ਹੈ। ਗੁਰ ਗੋਬਿੰਦ ਨਾਉਂ ਸਦਵਾਇਆ, ਇੱਥੇ ਗੁਰ ਗੋਬਿੰਦ ਦਾ ਭਾਵ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਹੈ, ਕਿ ਆਪ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨਾਮ ਸਦਵਾਇਆ, ਮਨੋ ਆਪ ਪਰਮਾਤਮਾ ਦੀ ਜੋਤ ਗੁਰੂ ਅੰਦਰ ਵਿਆਪ ਰਹੀ ਹੈ। ਪਾਰ ਬ੍ਰਹਮ ਪੂਰਨ ਬ੍ਰਹਮ, ਨਿਰਗੁਣ ਸਰਗੁਣ ਅਲਖ ਲਖਾਇਆ, ਸਾਧ ਸੰਗਤ ਆਰਾਧਿਆ, ਭਗਤ ਵਛਲ ਹੋਏ ਅਛਲ ਛਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ, ਉਹ ਪਰਮਾਤਮਾ ਜੀ ਦਾ ਪਾਰਾ ਵਾਰ ਨਾ ਪਾਇਆ ਜਾ ਸਕੇ, ਉਹ ਬ੍ਰਹਮ ਪਰਮਾਤਮਾ ਜਿਹੜਾ ਹਰ ਕਣ ਦੇ ਵਿੱਚ ਪੂਰ ਰਿਹਾ ਹੈ, ਪਾਰ ਬ੍ਰਹਮ ਪੂਰਨ ਬ੍ਰਹਮ, ਨਿਰਗੁਣ ਸਰਗੁਣ, ਉਸ ਰੱਬ ਨੇ ਨਿਰਗੁਣ ਤੋਂ ਸਰਗੁਣ ਰੂਪ ਬਣਾਇਆ, ਅਲੱਖ ਲਖਾਇਆ, ਤੇ ਗੁਰੂ ਨੇ ਕਿਰਪਾ ਕੀਤੀ, ਉਹ ਨਾ ਨਜ਼ਰ ਆਉਣ ਵਾਲੇ ਅਲੱਖ ਰੱਬ ਨੂੰ ਗੁਰੂ ਨੇ ਦਿਖਾ ਦਿੱਤਾ। ਦਿਖਾਇਆ ਕਿਵੇਂ? ਕਿਉਂਕਿ ਗੁਰੂ ਨੇ ਸਮਝਾ ਦਿੱਤਾ ਕਿ ਪਰਮਾਤਮਾ ਨਿਰਗੁਣ ਹੈ, ਉਹਦਾ ਰੂਪ ਰੇਖ ਰੰਗ ਆਕਾਰ ਕੋਈ ਨਹੀਂ ਹੈ, ਪਰ ਹਾਂ ਇਹ ਸੰਸਾਰ ਜਿਹੜਾ ਇਹ ਰੱਬ ਦਾ ਸਰਗੁਣ ਹੈ। ਇਸ ਸੰਸਾਰ ਵਿੱਚੋਂ ਜੀਵਨ ਦੇ ਹਿਰਦਿਆਂ ਚੋਂ ਰੱਬ ਦੇ ਦੀਦਾਰ ਕਰਾ ਦਿੱਤੇ, ਅਲੱਖ ਨੂੰ ਸਰਗੁਣ ਸੰਸਾਰ ਦੇ ਵਿੱਚੋਂ ਦਿਖਾ ਦਿੱਤਾ। ਦੋ ਰੂਪ ਪਰਮਾਤਮਾ ਦੇ ਮੰਨੇ ਗਏ, ਇੱਕ ਨਿਰਗੁਣ ਇੱਕ ਸਰਗੁਣ। ਨਿਰਗੁਣ ਦਾ ਭਾਵ ਹੁੰਦਾ ਜਿਹਦੇ ਵਿੱਚ ਕੋਈ ਰੂਪ ਰੇਖ ਰੰਗ ਆਕਾਰ ਆਦਿਕ ਕੋਈ ਚਿਹਨ ਨਾ ਹੋਵੇ, ਕੋਈ ਵੱਖਰਾ ਵਿਸ਼ੇਸ਼ ਰੂਪ ਨਾ ਹੋਵੇ, ਕੋਈ ਵੱਖਰਾ ਚਿਹਰਾ ਮੂਹਰਾ ਖਾਸ ਮੂਰਤ ਨਾ ਹੋਵੇ। ਤੇ ਸਰਗੁਣ ਆਖਦੇ ਨੇ ਜਿਹਦਾ ਰੂਪ ਰੇਖ ਰੰਗ ਆਕਾਰ ਚਿਹਰਾ ਹਸਤੀ ਹੋਂਦ ਹੈ। ਪਰਮਾਤਮਾ ਦਾ ਰੂਪ ਰੇਖ ਰੰਗ ਆਕਾਰ ਨਹੀਂ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈਗੁਣ ਤੇ ਪ੍ਰਪਿੰਡ ਹੈ। ਪਰ ਜਿੰਨੇ ਸੰਸਾਰ ਦੇ ਜੀਵ ਨੇ ਇਹ ਰੱਬ ਦਾ ਸਰਗੁਣ ਰੂਪ ਹੈ। ਜਿਹਨੇ ਰੱਬ ਨੂੰ ਦੇਖਣਾ ਹੋਵੇ ਉਹ ਸੰਸਾਰ ਨੂੰ ਦੇਖ ਲਵੇ, ਕਿਉਂਕਿ ਰੱਬ ਦਾ ਕੋਈ ਖਾਸ ਚਿਹਰਾ ਨਹੀਂ ਹੈ। ਜਿੰਨੇ ਜੀਵਨ ਦੇ ਚਿਹਰੇ ਨੇ ਸਾਰੇ ਰੱਬ ਦੇ ਚਿਹਰੇ ਨੇ। ਪਰਮਾਤਮਾ ਦੀਆਂ ਖਾਸ ਕੋਈ ਵਿਸ਼ੇਸ਼ ਅੱਖਾਂ ਨਹੀਂ, ਜਿੰਨੀਆਂ ਵੀ ਅੱਖਾਂ ਨੇ ਸੰਸਾਰ ਦੇ ਜੀਵਾਂ ਦੀਆਂ ਸਾਰੀਆਂ ਰੱਬ ਦੀਆਂ ਅੱਖਾਂ ਨੇ। ਜਿੰਨੇ ਵੀ ਜੀਵਨ ਦੇ ਨੱਕ ਨੇ ਉਹ ਸਾਰੇ ਪਰਮਾਤਮਾ ਦੇ ਆਪਣੇ ਨੱਕ ਨੇ, ਜਿਹਨਾਂ ਰਾਹੀਂ ਉਹ ਜੀਵਨ ਲੈ ਰਿਹਾ ਤੇ ਜੀਵਨ ਜੀਵਨ ਨੂੰ ਦੇ ਰਿਹਾ। ਪਰਮਾਤਮਾ ਦੇ ਕੋਈ ਵੱਖਰੇ ਪੈਰ ਨਹੀਂ ਹੈ। ਹਾਂ, ਜਿੰਨੇ ਜੀਵਨ ਦੇ ਪੈਰ ਨੇ ਉਹ ਸਾਰੇ ਰੱਬ ਦੇ ਪਵਿੱਤਰ ਚਰਨ ਨੇ। ਗੁਰੂ ਨਾਨਕ ਪਾਤਸ਼ਾਹ ਨੇ ਇਸ ਗੱਲ ਦਾ ਜ਼ਿਕਰ ਕੀਤਾ ਬਾਣੀ ਵਿੱਚ, ਸਹਿਜ ਤਵ ਨੈਣ ਨਨ ਨੈਣ ਹੈ ਤੁਹੇ ਕੋ। ਹਜ਼ਾਰਾਂ ਅੱਖਾਂ ਤੇਰੀਆਂ ਆਪਣੀਆਂ ਅੱਖਾਂ ਨੇ, ਜਿੰਨੀਆਂ ਜੀਵਨ ਦੀਆਂ ਅੱਖਾਂ ਨੇ ਉਹ ਤੇਰੀਆਂ ਨੇ, ਪਰ ਨਨ ਨੈਣ ਹੈ ਤੁਹੇ ਕੋ, ਪਰ ਤੇਰੀ ਆਪਣੀ ਵਿਸ਼ੇਸ਼ ਅੱਖ ਕੋਈ ਨਹੀਂ ਹੈ। ਜਦੋਂ ਅਸੀਂ ਰੱਬ ਨੂੰ ਕਲਪ ਲੈਂਦੇ ਹਾਂ ਨਾ ਕਿ ਉਹਦਾ ਵੱਖਰਾ ਰੂਪ ਹੈ, ਵੱਖਰਾ ਚਿਹਰਾ ਹੈ, ਤੇ ਜਦੋਂ ਇੰਨਾ ਕਲਪ ਲੈਂਦੇ ਹਾਂ ਉਦੋਂ ਗੁਰਮਤਿ ਦੇ ਸਿਧਾਂਤ ਤੋਂ ਬਹੁਤ ਅਸੀਂ ਦੂਰ ਚਲੇ ਜਾਂਦੇ ਹਾਂ। ਉਦੋਂ ਫਿਰ ਕਹਿਣਾ ਪੈ ਜਾਂਦਾ ਵੀ ਹਾਂ, ਭਗਤ ਨਾਮਦੇਵ ਨੇ 72 ਵਾਰ ਰੱਬ ਦੇ ਦਰਸ਼ਨ ਕੀਤੇ ਨੇ, ਇਹਦਾ ਮਤਲਬ ਉਹਦਾ ਕੋਈ ਵੱਖਰਾ ਚਿਹਰਾ ਹੈ, ਵੱਖਰਾ ਆਕਾਰ ਹੈ, ਉਹਦਾ ਕੋਈ ਵੱਖਰਾ ਸਰੀਰ ਹੈ, ਜਿਹੜਾ ਬਾਰ ਬਾਰ ਭਗਤ ਨਾਮਦੇਵ ਦੇ ਸਾਹਮਣੇ ਆਉਂਦਾ ਤੇ ਨਾਮਦੇਵ ਦਰਸ਼ਨ ਕਰਦੇ ਨੇ। ਔਰ ਸਾਡੇ ਲਿਖਾਰੀਆਂ ਨੇ ਗੱਲ ਲਿਖੀ ਹੋਈ ਹੈ ਕਿ ਭਗਤ ਨਾਮਦੇਵ ਨੂੰ 72 ਵਾਰ ਰੱਬ ਨੇ ਦਰਸ਼ਨ ਦਿੱਤੇ ਤੇ ਕੀ 73ਵੀਂ ਵਾਰ ਰੱਬ ਰੁੱਸ ਗਿਆ, ਨਾਰਾਜ਼ ਹੋ ਗਿਆ। 73ਵੀਂ ਵਾਰ ਰੱਬ ਦੇ ਦਰਸ਼ਨ ਨਹੀਂ ਨਾਮਦੇਵ ਨੂੰ ਹੋਏ, 72 ਵਾਰ ਹੋਏ। ਲਿਖਾਰੀ ਨੇ ਤੇ ਲਿਖ ਦਿੱਤਾ, ਕਦੀ ਭਗਤ ਨਾਮਦੇਵ ਨੂੰ ਪੁੱਛ ਕੇ ਦੇਖ ਲਓ, ਭਗਤ ਨਾਮਦੇਵ ਤੁਸੀਂ ਦੱਸੋ ਤੁਹਾਨੂੰ ਕਿੰਨੀ ਵਾਰ ਦਰਸ਼ਨ ਹੋਏ ਨੇ ਰੱਬ ਦੇ। ਤੇ ਭਗਤ ਨਾਮਦੇਵ ਨੇ ਗੁਰਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ, ਕਹਿਣ ਲੱਗੇ ਰੱਬ ਇਸ ਤਰ੍ਹਾਂ ਨਹੀਂ ਵੀ ਵੱਖਰਾ ਸਰੀਰ ਹੋਵੇ ਕਿ ਉਹ ਵੱਖਰਾ ਸਰੀਰ ਲੈ ਕੇ ਆਏਗਾ, ਦਰਸ਼ਨ ਦੇਗਾ ਔਰ ਚਲਾ ਜਾਏਗਾ, ਫਿਰ ਆਏਗਾ ਫਿਰ ਦਰਸ਼ਨ ਦੇਗਾ ਚਲਾ ਜਾਏਗਾ। ਨਹੀਂ, ਜਦੋਂ ਸੰਸਾਰ ਵਿੱਚੋਂ ਇੱਕ ਵਾਰ ਨਿਰੰਕਾਰ ਦਿਸ ਜਾਏ ਨਾ, ਸਮਝ ਪੈ ਜਾਏ ਸੰਸਾਰ ਨਿਰੰਕਾਰ ਦਾ ਸਰਗੁਣ ਰੂਪ ਹੈ, ਫਿਰ ਤੇ ਮਨੁੱਖ ਹਰ ਪਲ ਦੇਖਦਾ ਹੀ ਰਹਿੰਦਾ ਉਹਨੂੰ, ਫਿਰ ਰੱਬ ਤੋਂ ਵੱਖ ਹੁੰਦਾ ਹੀ ਨਹੀਂ ਹੈ, ਫਿਰ ਪਰਮਾਤਮਾ ਤੋਂ ਵੱਖਰਾ ਨਹੀਂ ਹੁੰਦਾ। ਭਗਤ ਨਾਮਦੇਵ ਦੇ ਬਚਨ, ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਇੱਥੇ ਵੀ ਰੱਬ ਹੈ, ਉੱਥੇ ਵੀ ਰੱਬ ਹੈ, ਜਿਹਨੂੰ ਵੀ ਦੇਖਦਾ ਮੈਨੂੰ ਰੱਬ ਹੀ ਨਜ਼ਰ ਆਉਂਦਾ, ਉਹਦੇ ਤੋਂ ਬਿਨਾਂ ਤੇ ਦੁਨੀਆਂ ਹੈ ਹੀ ਨਹੀਂ ਹੈ। ਤੇ ਕੀ 72 ਤੇ ਕੀ 73 ਵਾਰ, ਇੱਕ ਵਾਰ ਸਮਝ ਪੈ ਗਈ ਵੀ ਹਰ ਕਣ ਵਿੱਚ ਹੀ ਰੱਬ ਹੈ, ਕਿ ਹੁਣ ਅਲੱਗ ਥੋੜੇ ਹੋਏਗਾ। ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਥਾਂ ਥਨੰਤਰ ਨਾਮਾ ਪੜ੍ਹ ਲੈ, ਪੂਰ ਰਹੇ ਹੋ ਤੂੰ ਸਰਬ ਮਹੀ। ਭਗਤ ਨਾਮਦੇਵ ਆਖਦੇ ਨੇ, ਰੱਬ ਮੈਂ ਬੇਨਤੀ ਕਰਦਾ ਤੇਰੇ ਅੱਗੇ, ਨਮਸਕਾਰ ਕਰਦਾ ਕਿ ਤੂੰ ਪਾਣੀ ਵਿੱਚ, ਧਰਤੀ ਤੇ, ਹਵਾ ਦੇ ਵਿੱਚ, ਸਾਰੇ ਸੰਸਾਰ ਵਿੱਚ ਕਣਕਾਂ ਹੀ ਰਵਿਆ ਹੋਇਆ, ਤੂੰ ਤੇ ਕਦੀ ਮੇਰੇ ਤੋਂ ਵੱਖ ਹੁੰਦਾ ਹੀ ਨਹੀਂ ਹੈ, ਮੇਰੇ ਤੋਂ ਕਦੀ ਵੱਖ ਹੀ ਨਹੀਂ ਹੈ ਤੂੰ। ਥਾਂ ਥਨੰਤਰ ਨਾਮਾ ਪ੍ਰਣਵੈ, ਪੂਰ ਰਹੇ ਹੋ ਤੂੰ ਸਰਬ ਮਹੀ। ਪਰਮਾਤਮਾ ਜਿੰਨਾ ਸੰਸਾਰ ਕਾਇਨਾਤ ਹੈ, ਇਹ ਸਾਰਾ ਰੱਬ ਦਾ ਸਰਗੁਣ ਰੂਪ ਹੈ, ਪਰਮਾਤਮਾ ਇਹਦੇ ਵਿੱਚ ਵਾਸ ਕਰਦਾ ਹੈ। ਰੱਬ ਦਾ ਕਿਸੇ ਨੇ ਸਰੀਰ ਦੇਖਣਾ ਹੋਵੇ ਨਾ, ਰੱਬ ਦਾ ਸਰੀਰ ਕਿਹੋ ਜਿਹਾ ਹੈ? ਸਤਿਗੁਰੂ ਨੇ ਬਾਣੀ 'ਚ ਜ਼ਿਕਰ ਕੀਤਾ ਰੱਬ ਦੀ ਕਾਇਆ ਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਮਨੁੱਖ ਅੱਖਾਂ ਨਾਲ ਜਿੰਨਾ ਵੀ ਤੂੰ ਨਜ਼ਰ ਆ ਦੇਖਦਾ ਨਾ ਸੰਸਾਰ ਨੂੰ, ਇਹ ਸਾਰੀ ਰੱਬ ਦੀ ਕਾਇਆ ਹੈ, ਰੱਬ ਦਾ ਸਰੀਰ ਹੈ। ਜੇਤਾ ਰੂਪ ਕਾਇਆ ਤੇਰੀ, ਜਿੰਨਾ ਸੰਸਾਰ ਰੂਪ ਹੈ ਇਹ ਤੇਰਾ ਹੀ ਸਰੀਰ ਹੈ, ਤੇਰੀ ਇਹ ਕਾਇਆ ਹੈ, ਕਾਇਆ ਮੈਨੇ ਸਰੀਰ। ਜੇਤਾ ਰੂਪ ਕਾਇਆ ਤੇਰੀ, ਜਾਂ ਗੁਰਬਾਣੀ ਨੇ ਕਹਿ ਦਿੱਤਾ, ਜੋ ਦਿਸੇ ਸੋ ਤੇਰਾ ਰੂਪ ਆ, ਜੋ ਕੁਝ ਵੀ ਨਜ਼ਰ ਆਉਂਦਾ ਹੈ ਇਹਨਾਂ ਅੱਖਾਂ ਦੇ ਨਾਲ, ਉਹ ਤੇਰਾ ਹੀ ਰੂਪ ਹੈ, ਤੇਰਾ ਹੀ ਸਰੂਪ ਹੈ, ਉਹ ਸਾਰਾ ਤੇਰਾ ਹੀ ਚਿਹਰਾ ਮੋਹ ਹੈ। ਕਿਉਂਕਿ ਸਰਗੁਣ ਰੂਪ ਵਿੱਚ ਤੂੰ ਜੀਵਨ 'ਚ ਵਿਆਪਰਿਆ। ਸਹਿਜ ਤਵ ਨੈਣ ਨਨ ਨੈਣ ਹੈ ਤੁਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਜਿੰਨੀਆਂ ਮੂਰਤਾਂ ਨੇ, ਚਿਹਰੇ ਨੇ, ਸਾਰੇ ਤੇਰੇ ਨੇ, ਹਜ਼ਾਰਾਂ ਚਿਹਰੇ ਤੇਰੇ ਆਪਣੇ ਚਿਹਰੇ ਨੇ, ਪਰ ਪਰਮਾਤਮਾ ਤੇਰਾ ਕੋਈ ਵੱਖਰਾ ਚਿਹਰਾ ਨਹੀਂ ਹੈ ਜਿਹੜਾ ਤੂੰ ਜੀਵ ਦੇ ਸਾਹਮਣੇ ਲੈ ਕੇ ਆਉਂਦਾ, ਤੇਰਾ ਵਿਸ਼ੇਸ਼ ਵੱਖਰਾ ਚਿਹਰਾ ਨਹੀਂ ਹੈ। ਸਹਿਸ ਮੂਰਤ ਨਨਾ ਏਕ ਤੋਂ ਹੀ ਸਹਿਸ ਪਦ ਬਿਮਲ ਨਨ ਏਕ ਪਦ, ਇੱਥੇ ਵਿਸਰਾਮ ਆਣੇ ਨੇ। ਸਹਿਸ ਪਦ ਬਿਮਲ ਹਜ਼ਾਰਾਂ ਪਦ ਮੈਨੇ ਪੈਰ, ਬਿਮਲ ਮੈਨੇ ਮੈਲ ਤੋਂ ਰਹਿਤ ਭਾਵ ਪਵਿੱਤਰ, ਹਜ਼ਾਰਾਂ ਜੀਵਾਂ ਦੇ ਪੈਰ ਤੇਰੇ ਪਵਿੱਤਰ ਚਰਨ ਨੇ। ਜੇ ਜੀਵਾਂ ਦੇ ਪੈਰ ਰੱਬ ਦੇ ਪਵਿੱਤਰ ਚਰਨ ਨੇ, ਫਿਰ ਇਸ ਧਰਤੀ ਤੇ ਕੋਈ ਊਚ ਤੇ ਕੋਈ ਨੀਚ ਕਿਵੇਂ ਹੋ ਸਕਦਾ ਹੈ, ਕਿਉਂਕਿ ਸਾਰੇ ਪੈਰ ਰੱਬ ਦੇ ਪਵਿੱਤਰ ਚਰਨ ਨੇ। ਸਹਿਸ ਪਦ ਬਿਮਲ ਨਨ ਏਕ ਪਦ, ਪਰ ਆਪਣਾ ਵਿਸ਼ੇਸ਼ ਤੇਰਾ ਇੱਕ ਵੀ ਪੈਰ ਨਹੀਂ ਜਿਹਦੇ ਰਾਹੀਂ ਤੂੰ ਚੱਲ ਕੇ ਆਉਣਾ ਹੈ। ਸਹਿਸ ਤਵ ਗੰਧ ਹਜ਼ਾਰਾਂ ਨੱਕਾਂ ਤੇਰੀਆਂ ਆਪਣੀਆਂ ਨੇ, ਇਹ ਵਿਚਲਤ ਮੋਹੀ ਇਸ ਤਰ੍ਹਾਂ ਤੂੰ ਅਦਭੁਤ ਕੌਤਕ ਕਰ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਸਾਰੇ ਅੰਦਰ ਤੇਰੀ ਜੋਤ ਹੀ ਰਵੀ ਹੋਈ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਇਸ ਦੇ ਚਾਨਣ ਸਭ ਮੈਂ ਚਾਨਣ ਹੋਏ। ਤੇ ਸਵਾਲ ਪੈਦਾ ਹੋਇਆ, ਸਾਨੂੰ ਕਿਉਂ ਨਹੀਂ ਨਜ਼ਰ ਆਉਂਦਾ ਰੱਬ ਦੂਜੇ ਚੋਂ? ਤੇ ਸਤਿਗੁਰੂ ਕਹਿਣ ਲੱਗੇ, ਤੂੰ ਸਿੱਖਿਆ ਲੈ ਲਈ ਗੁਰੂ ਦੀ, ਜਿੱਦਣ ਗੁਰੂ ਦਾ ਗਿਆਨ ਆਏਗਾ ਨਾ, ਤੂੰ ਦੂਜੇ ਚੋਂ ਰੱਬ ਨੂੰ ਦੇਖ ਸਕੇਗਾ। ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਦੇ ਸਦਕਾ ਦੂਜੇ ਜੀਵ ਦੇ ਵਿੱਚੋਂ ਤੂੰ ਰੱਬ ਨੂੰ ਦੇਖ ਸਕਦਾ, ਤਾਂ ਜੋਤ ਨਜ਼ਰ ਆਏਗੀ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵ ਹੈ ਸੋ ਆਰਤੀ ਹੋਏ। ਇਹ ਆਰਤੀ ਹੈ, ਜੋ ਰੱਬ ਨੂੰ ਭਾਂਦਿਆਂ ਉਹਦੀ ਰਜ਼ਾ 'ਚ ਆ ਜਾਈ, ਸਮਝ ਲਈ ਤੂੰ ਰੱਬ ਦੀ ਆਰਤੀ ਕਰ ਲਈ। ਜਿਹਨੂੰ ਸਤਿਗੁਰੂ ਪਾਤਸ਼ਾਹ ਨੇ ਹੋਰ ਥਾਂ ਵੀ ਬਾਣੀ 'ਚ ਕਹਿ ਦਿੱਤਾ, ਤੇਰੇ ਬੰਕੇ ਲੋਇਣ ਜਿੰਨੀਆਂ ਅੱਖਾਂ ਨੇ ਸਾਰੀਆਂ ਤੇਰੀਆਂ ਸੁੰਦਰ ਅੱਖਾਂ ਨੇ, ਜੀਵਾਂ ਦੀਆਂ ਅੱਖਾਂ ਤੇਰੇ ਲੋਇਣ ਨੇ, ਤੇਰੀਆਂ ਅੱਖਾਂ ਨੇ। ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਇਹ ਰਸ ਭਰਪੂਰ ਪਰਮਾਤਮਾ ਜਿੰਨੇ ਵੀ ਦੰਦ ਨੇ ਸਾਰੇ ਤੇਰੇ ਆਪਣੇ ਨੇ। ਇੱਥੇ ਰੱਬ ਦਾ ਕੋਈ ਵੱਖਰਾ ਵਿਸ਼ੇਸ਼ ਜ਼ਿਕਰ ਨਹੀਂ ਹੈ, ਬਹੁ ਵਚਨ ਦੇ ਵਿੱਚ ਗੱਲ ਚੱਲ ਰਹੀ। ਜੀਵਾਂ ਦੇ ਜਿੰਨੇ ਚਿਹਰੇ ਨੇ, ਜੀਵਨ ਦੀਆਂ ਜਿੰਨੀਆਂ ਅੱਖਾਂ ਤੇ ਦੰਦ ਨੇ, ਸਾਰੇ ਰੱਬ ਦੇ ਹੀ ਨੇ। ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ, ਸੋਹਣਾ ਨਹੀਂ ਸੋਹਣੇ, ਕਿਉਂਕਿ ਇੱਕ ਮਨੁੱਖ ਦਾ ਨੱਕ ਤੇ ਇੱਕ ਹੀ ਹੋ ਸਕਦਾ ਨਾ, ਬਹੁਤੇ ਨਹੀਂ ਹੋ ਸਕਦੇ, ਪਰ ਜਿੰਨੇ ਜੀਵਨ ਦੇ ਨੱਕ ਨੇ ਸਾਰੇ ਤੇਰੇ ਆਪਣੇ ਨੱਕ ਨੇ। ਸੋਹਣੇ ਨੱਕ ਜਿੰਨ ਲੰਬੜੇ ਵਾਲਾ, ਜਿੰਨੇ ਜੀਵਨ ਦੇ ਕੇਸ ਨੇ ਸਾਰੇ ਤੇਰੇ ਹੀ ਕੇਸ ਨੇ, ਸਾਰਿਆਂ ਵਿੱਚ ਹੀ ਤੂੰ ਬੈਠਾ ਹੋਇਆ। ਅੱਜ ਤੱਕ ਰੱਬ ਦੀ ਹੋਂਦ ਬਾਰੇ ਧਰਤੀ ਤੇ ਇਹ ਕਿਹਾ ਜਾਂਦਾ ਰਿਹਾ ਕਿ ਰੱਬ ਹੈ, ਪਰ ਉਹ ਧਰਤੀ ਤੇ ਨਹੀਂ ਰਹਿੰਦਾ, ਉਹ ਸੱਤਵੇਂ ਗਿਆਰਵੇਂ ਅਸਮਾਨ ਤੇ ਰਹਿੰਦਾ, ਉਹ ਫਲਾਣੇ ਪਤਾਲ ਦੇ ਵਿੱਚ ਰਹਿੰਦਾ। ਅੱਜ ਤੱਕ ਰੱਬ ਬਾਰੇ ਇਹ ਕੁਝ ਕਿਹਾ ਗਿਆ? ਇੱਥੋਂ ਤੱਕ ਦੂਜਿਆਂ ਧਰਮਾਂ ਨੇ ਤੇ ਕਿਹਾ ਹੀ ਸੀ, ਸਿੱਖ ਧਰਮ ਦੇ ਲਿਖਾਰੀਆਂ ਨੇ ਵੀ, ਹਾਲਾਂਕਿ ਬਹੁਤੇ ਲਿਖਾਰੀ ਸਿੱਖੀ ਨਾਲ ਸੰਬੰਧਿਤ ਵੀ ਨਹੀਂ ਹੁੰਦੇ, ਉਹਨਾਂ ਨੇ ਵੀ ਗੱਲ ਲਿਖ ਦਿੱਤੀ ਵੀ ਰੱਬ ਪਤਾਲ ਦੇ ਵਿੱਚ ਜਾਂ ਰੱਬ ਅਸਮਾਨ ਦੇ ਵਿੱਚ ਰਹਿੰਦਾ। ਉਹਨਾਂ ਨੇ ਵੀ ਇਹ ਗੱਲ ਲਿਖ ਦਿੱਤੀ, ਰੱਬ ਦਾ ਜਦੋਂ ਐਡਰੈਸ ਦਿੱਤਾ ਉਹਨਾਂ ਨੇ, ਕਦੀ ਲਿਖਾਰੀ ਭੁਲੇਖੇ ਨਾਲ ਪਤਾਲ ਲਿਖ ਜਾਂਦਾ ਰਿਹਾ, ਕਦੀ ਭੁਲੇਖੇ ਨਾਲ ਅਸਮਾਨ ਲਿਖ ਜਾਂਦਾ ਰਿਹਾ। ਉਹਨੂੰ ਇਹ ਵੀ ਨਹੀਂ ਪਤਾ, ਮੈਂ ਪਿੱਛੇ ਅਜੇ ਪਤਾਲ ਲਿਖ ਕੇ ਗਿਆ ਅੱਗੇ ਅਸਮਾਨ ਕਹੀ ਜਾਂਦਾ ਵਾ। ਜਦੋਂ ਬਾਲੇ ਵਾਲੀ ਜਨਮ ਸਾਖੀ ਪੜ੍ਹੋ ਨਾ, ਉਹਦੇ ਵਿੱਚ ਲਿਖਦਾ ਲਿਖਾਰੀ ਕਿ ਗੁਰੂ ਨਾਨਕ ਪਾਤਸ਼ਾਹ ਵੇਂ 'ਚ ਗਏ, ਵੇਂ ਦੇ ਰਸਤੇ ਉਹ ਪਤਾਲ ਦੇ ਅੰਦਰ ਗਏ, ਅੱਗੇ ਪਰਮਾਤਮਾ ਦਾ ਦਰਬਾਰ ਸਜਿਆ ਹੋਇਆ। ਉੱਥੇ ਰੱਬ ਨੇ ਗੁਰੂ ਨਾਨਕ ਨੂੰ ਹੁਕਮ ਕੀਤਾ ਕਿ ਜਾਓ ਸੰਸਾਰ ਤੇ ਜਾ ਕੇ ਸੱਚ ਦਾ ਪ੍ਰਚਾਰ ਕਰੋ। ਫਿਰ ਪਤਾਲ ਦੇ ਦਰਬਾਰ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਬਾਹਰ ਆਏ, ਫਿਰ ਸੱਚ ਦਾ ਪ੍ਰਚਾਰ ਕੀਤਾ। ਜੇ ਵੇਈ ਤੋਂ ਬਾਅਦ ਸੱਚ ਦਾ ਪ੍ਰਚਾਰ ਕੀਤਾ, ਫਿਰ ਪਾਂਧੇ ਨੂੰ ਕੀ ਕੀਤਾ ਸੀ? ਉਹਨੂੰ ਵੀ ਤੇ ਗਿਆਨ ਉਪਦੇਸ਼ ਦਿੱਤਾ, ਫਿਰ ਵੈਦ ਦੇ ਉੱਪਰ ਕਾਹਦੀ ਕਿਰਪਾ ਕੀਤੀ? ਉਹਨੂੰ ਵੀ ਤੇ ਸੱਚ ਨਾਲ ਹੀ ਜੋੜਿਆ ਸੀ। ਰਾਏ ਬਲਾਰ ਤੇ ਕਿਵੇਂ ਕਿਰਪਾ ਹੋ ਗਈ? ਬੇਬੇ ਨਾਨਕੀ ਨੇ ਤੇ ਪਹਿਲੇ ਦਿਨ ਤੋਂ ਹੀ ਪਛਾਣ ਲਿਆ ਸੀ, ਇਹ ਮੇਰਾ ਵੀਰ ਨਹੀਂ ਮੇਰਾ ਪੀਰ ਹੈ। ਜੇ ਗੁਰੂ ਨਾਨਕ ਦਾ ਸਭ ਤੋਂ ਪਹਿਲਾ ਸਿੱਖ ਦੇਖਣਾ ਹੋਵੇ, ਸਭ ਤੋਂ ਪਹਿਲਾ ਸਿੱਖ ਹੀ ਇਸਤਰੀ ਹੈ, ਉਹ ਹੈ ਬੇਬੇ ਨਾਨਕੀ, ਜਿਹਨੂੰ ਅੱਜ ਸਿੱਖੀ 'ਚ ਵੀ ਪੂਰੇ ਹੱਕ ਨਹੀਂ ਦਿੱਤੇ ਜਾ ਰਹੇ। ਹਾਲਾਂਕਿ ਇਸਤਰੀ ਤੇ ਪੁਰਖ ਸਿੱਖੀ ਵਿੱਚ ਦੋਨੋਂ ਬਰਾਬਰ ਨੇ, ਦੋਨੋਂ ਹੀ ਰੱਬ ਦਾ ਰੂਪ ਨੇ। ਇੱਥੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ, ਸਾਰੇ ਰੱਬ ਦੇ ਰੂਪ ਨੇ, ਭਾਵੇਂ ਔਰਤ ਚਾਹੇ ਮਰਦ। ਇਹੀ ਕਾਰਨ ਸਿੱਖੀ ਵਿੱਚ ਤੇ ਬਰਾਬਰ ਗੁਰੂ ਨੇ ਹੱਕ ਦਿੱਤੇ, ਇਹ ਗੱਲ ਵੱਖਰੀ ਅੱਜ ਨਹੀਂ ਮਿਲ ਰਹੀ। ਜੇ ਗੁਰੂ ਨਾਨਕ ਦਾ ਪਹਿਲਾ ਕੋਈ ਸਿੱਖ ਹੋਇਆ ਤੇ ਉਹ ਬੇਬੇ ਨਾਨਕੀ ਹੈ। ਵੇਦ ਤੋਂ ਪਹਿਲਾਂ ਬੇਬੇ ਨਾਨਕੀ ਨੂੰ ਵੀ ਤੇ ਸੱਚ ਦਾ ਉਪਦੇਸ਼ ਦਿੱਤਾ, ਪਾਂਧੇ ਤੇ ਕਿਰਪਾ ਕੀਤੀ, ਪੰਡਿਤ ਹਰਦਿਆਲ ਉੱਪਰ ਕਿਰਪਾ ਕੀਤੀ, ਵੈਦ ਦੇ ਉੱਪਰ ਕਿਰਪਾ ਕੀਤੀ, ਅਨੇਕਾਂ ਹੋਰ ਗੁਰਮੁਖਾਂ ਉੱਪਰ ਕਿਰਪਾ ਕੀਤੀ ਜਿਨ੍ਹਾਂ ਵਿੱਚ ਸ੍ਰੇਸ਼ਟ ਗੁਰੂ ਸਿੱਖ ਜਿਹੜੇ ਨੇ 54 ਸਾਲ ਨਾਲ ਰਹਿਣ ਵਾਲੇ ਭਾਈ ਮਰਦਾਨਾ ਜੀ ਸਭ ਤੋਂ ਅੱਗੇ ਨੇ। ਭਾਈ ਮਰਦਾਨਾ ਜੀ ਨੇ ਵੀ ਸਮਝ ਲਿਆ ਤੇ ਇੱਥੇ ਸਾਖੀ ਵਾਲਾ ਲਿਖਦਾ ਕਿ ਰੱਬ ਨੇ ਕਿਹਾ ਪਤਾਲ ਦੇ ਵਿੱਚ ਦਰਬਾਰ ਸਜਿਆ ਰੱਬ ਦਾ ਕਿ ਜਾਓ ਜਾ ਕੇ ਸੱਚ ਦਾ ਪ੍ਰਚਾਰ ਕਰੋ। ਪਹਿਲਾਂ ਵੀ ਤੇ ਗੁਰੂ ਸੱਚ ਦਾ ਹੀ ਪ੍ਰਚਾਰ ਕਰਦੇ ਨਾ, ਇਹੀ ਕਾਰਨ ਜਿੱਦਣ ਗੁਰੂ ਨਾਨਕ ਦਾ ਪ੍ਰਕਾਸ਼ ਹੈ ਉਦਣ ਹੀ ਗੁਰਤਾ ਪੁਰਬ ਹੈ ਗੁਰੂ ਨਾਨਕ ਪਾਤਸ਼ਾਹ ਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜਨਮ ਤੋਂ ਹੀ ਨੇ, ਜਨਮ ਤੋਂ ਹੀ ਗੁਰੂ ਨੇ ਔਰ ਜਨਮ ਤੇ ਦੁਨੀਆਂ ਨੂੰ ਗਿਆਨ ਵੰਡਣ ਆਏ ਨੇ। ਸਾਖੀ ਵਾਲੇ ਨੇ ਜਦੋਂ ਸਾਖੀ ਲਿਖਣੀ ਸ਼ੁਰੂ ਕੀਤੀ, ਲਿਖਦਿਆਂ ਲਿਖਦਿਆਂ ਫਿਰ ਗੁਰੂ ਨਾਨਕ ਪਾਤਸ਼ਾਹ ਪਹੁੰਚੇ ਅਸਮਾਨਾਂ ਦੇ ਵਿੱਚ ਧੂਪਪੁਰੀ ਤੇ। ਧੂਪਪੁਰੀ ਤੇ ਜਾ ਕੇ ਭਾਈ ਮਰਦਾਨੇ ਨੂੰ ਆਖਦੇ ਨੇ, ਮਰਦਾਨਿਆਂ ਹੁਣ ਅਸੀਂ ਚੱਲਣਾ ਸੱਚਖੰਡ ਜਿੱਥੇ ਰੱਬ ਦਾ ਦਰਬਾਰ ਸਜੇ, ਹੁਣ ਅਸੀਂ ਸੱਚਖੰਡ ਜਾਣਾ। ਭਾਈ ਮਰਦਾਨਾ ਬੜੇ ਖੁਸ਼ ਹੋਏ, ਸਤਿਗੁਰੂ ਅੱਛਾ ਅੱਜ ਸੱਚਖੰਡ ਦੇ ਸੁਭਾਗ ਮਿਲਣਗੇ ਦਰਸ਼ਨ ਹੋਣ ਦੇ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਖੁਸ਼ ਨਾ ਹੋ, ਤੂੰ ਸੱਚਖੰਡ ਜਾਣ ਦੇ ਯੋਗ ਨਹੀਂ, ਇਸ ਕਰਕੇ ਤੂੰ ਨਹੀਂ ਜਾ ਸਕਦਾ, ਤੂੰ ਯੋਗ ਨਹੀਂ ਸੱਚਖੰਡ ਜਾਣ ਦੇ। ਹਾਂ ਬਾਲਾ ਜਾਏਗਾ, ਉਹ ਕਿਉਂ? ਕਿਉਂਕਿ ਉਹ ਲਿਖਾਰੀ ਹੈ ਨਾ, ਜੇ ਉਹ ਨਹੀਂ ਜਾਏਗਾ ਸੱਚਖੰਡ ਤੇ ਸੱਚਖੰਡ ਦਾ ਹਾਲ ਕਿਵੇਂ ਲਿਖੇਗਾ, ਉਹਨੂੰ ਤਾਂ ਜਾਣਾ ਹੀ ਪੈਣਾ। ਕਹਿਣ ਲੱਗੇ ਤੂੰ ਨਹੀਂ ਜਾ ਸਕਦਾ ਭਾਈ ਮਰਦਾਨਾ, ਜੇ ਭਾਈ ਮਰਦਾਨਾ 54 ਸਾਲ ਗੁਰੂ ਨਾਨਕ ਦੇ ਅੱਗੇ ਜ਼ਿੰਦਗੀ ਸਮਰਪਿਤ ਕਰਕੇ ਵੀ ਸੱਚਖੰਡ ਦਾ ਭਾਗੀ ਨਹੀਂ ਬਣਿਆ, ਅਸੀਂ ਤੁਸੀਂ ਫਿਰ ਕਿਵੇਂ ਬਣ ਸਕਦੇ ਹਾਂ? ਅਸੀਂ ਕਿਹੜੇ ਬਾਗ ਦੀ ਬੋਲੀਆਂ ਫਿਰ? ਜੇ 54 ਸਾਲ ਦਾ ਲੰਮਾ ਸਮਾਂ ਗੁਰੂ ਨਾਨਕ ਦੇ ਦਰ ਤੇ ਸਮਰਪਿਤ ਹੀ ਹੋ ਗਏ ਭਾਈ ਮਰਦਾਨਾ, ਉਹਦੇ ਵਰਗਾ ਮਹਾਨ ਗੁਰਸਿੱਖ ਕਿਹੜਾ ਹੋ ਸਕਦਾ ਜਿਹਨੇ ਇੰਨਾ ਲੰਮਾ ਸਮਾਂ ਗੁਰੂ ਨਾਨਕ ਦੀ ਸੰਗਤ ਕੀਤੀ ਹੋਵੇ? ਗੁਰੂ ਨਾਨਕ ਦੇ ਸਭ ਤੋਂ ਨੇੜੇ ਰਹਿਣ ਵਾਲਾ ਭਾਈ ਮਰਦਾਨਾ ਜੇ ਸੱਚਖੰਡ ਦਾ ਅਧਿਕਾਰੀ ਨਹੀਂ ਬਣਿਆ, ਫਿਰ ਅਸੀਂ ਤੇ ਜ਼ਿੰਦਗੀ 'ਚ ਕਦੀ ਵੀ ਨਹੀਂ ਬਣ ਸਕਦੇ। ਜਦੋਂ ਇੰਨੀ ਗੱਲ ਕਹੀ, ਭਾਈ ਮਰਦਾਨਾ ਉਦਾਸ ਹੋ ਗਏ। ਕਹਿਣ ਲੱਗੇ ਤੂੰ ਇੱਥੇ ਧਰੂਪੁਰੀ ਰਹਿ, ਅਸੀਂ ਜਾ ਕੇ ਆਉਂਦੇ ਹਾਂ। ਤੇ ਭਾਈ ਮਰਦਾਨੇ ਨੇ ਪੁੱਛ ਲਿਆ, ਸਤਿਗੁਰੂ ਸੱਚਖੰਡ ਕਿੱਥੇ ਹੈ? ਕਹਿਣ ਲੱਗੇ ਧਰੂਪੁਰੀ ਤੋਂ 23,000 ਯੋਜਨ ਉਤਾਂਹ ਜਾਣਾ ਪੈਂਦਾ, 23,000 ਯੋਜਨ ਉੱਪਰ ਜਾ ਕੇ ਅੱਗੇ ਆਉਂਦਾ, ਉਨਾ ਉਂਡੇ ਦੇ ਵਿੱਚ ਸੱਚਖੰਡ ਹੈ। ਇਹਦਾ ਮਤਲਬ ਲਿਖਾਰੀ ਨੇ ਉਨਾ ਸ਼ਹਿਰ ਦਾ ਨਾਮ ਸੁਣਿਆ ਸੀ ਵੀ ਪਹਾੜਾਂ 'ਚ ਕੋਈ ਸ਼ਹਿਰ ਹੈ, ਪਰ ਉਸ ਜ਼ਮਾਨੇ 'ਚ ਆਵਾਜਾਈ ਦੇ ਇੰਨੇ ਸਾਧਨ ਨਹੀਂ ਸੀ, ਇਸ ਕਰਕੇ ਕਦੀ ਗਿਆ ਨਹੀਂ ਸੀ। ਹਾਂ ਇਹ ਹੈ ਵੀ ਉਨਾ ਕੋਈ ਦੂਰ ਦੀ ਜਗ੍ਹਾ ਹੈ, ਤੇ ਜਦੋਂ ਸੱਚਖੰਡ ਦੀ ਉਹਨੇ ਗੱਲ ਲਿਖੀ ਤੇ ਉਨਾ ਲਿਖ ਦਿੱਤਾ ਕਿ ਮਰਦਾਨਿਆਂ ਅਸੀਂ ਉਨੇ ਸ਼ਹਿਰ ਚੱਲੇ ਹਾਂ, ਉਨੇ ਸ਼ਹਿਰ ਰੱਬ ਦਾ ਸੱਚਖੰਡ ਹੈ। ਫਿਰ ਗੁਰੂ ਨਾਨਕ ਪਾਤਸ਼ਾਹ ਧਰੂਪੁਰੀ ਤੋਂ 23,000 ਯੋਜਨ ਉਤਾਂਹ ਗਏ, ਉਨੇ ਪਹੁੰਚੇ ਜਿੱਥੇ ਸੱਚਖੰਡ ਰੱਬ ਦਾ ਦਰਬਾਰ ਸਜਿਆ। ਇੱਕ ਪਾਸੇ ਉਹ ਪਤਾਲ ਦੇ ਵਿੱਚ ਕਹਿ ਚੁੱਕੇ ਆ ਦਰਬਾਰ, ਅੱਗੇ ਚੱਲ ਕੇ ਅਸਮਾਨਾਂ ਵਿੱਚ ਕਹੀ ਜਾਂਦਾ, ਪਰ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛੋ, ਸਤਿਗੁਰੂ ਤੁਸੀਂ ਦੱਸੋ ਰੱਬ ਕਿੱਥੇ ਰਹਿੰਦਾ? ਤੁਸੀਂ ਕਿਰਪਾ ਕਰਦੇ ਹੋ, ਸਾਨੂੰ ਦੱਸੋ ਰੱਬ ਦਾ ਐਡਰੈਸ ਕੀ ਹੈ, ਰੱਬ ਕਿੱਥੇ ਰਹਿੰਦਾ, ਉਹਦਾ ਦਰਬਾਰ ਕਿੱਥੇ ਸਜੇ ਹੈ? ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਉਹ ਸਿੱਖਾਂ ਮਤਾ ਤੂੰ ਭੁਲੇਖਾ ਖਾ ਜਾਏ, ਲੈ ਤੈਨੂੰ ਗੁਰਬਾਣੀ ਦੇ ਚੱਲਿਆ, ਇਹ ਸੱਚ ਕੀ ਬਾਣੀ, ਨਾਨਕ ਆਖਿਆ ਸੱਚ ਸੁਣਾਈ ਸੀ ਸੱਚ ਕੀ ਵੇਲਾ, ਇੱਕ ਸੱਚ ਦੀ ਤੈਨੂੰ ਬਾਣੀ ਦੇ ਚੱਲਿਆ, ਤੇ ਇਸ ਬਾਣੀ ਤੇ ਭਰੋਸਾ ਰੱਖੀ, ਜੋ ਬਾਣੀ ਕਹਿੰਦੀ ਹੈ ਬਿਲਕੁਲ ਸੱਚ ਹੈ, ਤੇਰਾ ਗੁਰੂ ਸ਼ਬਦ ਹੈ, ਸਾਖੀ ਤੇਰਾ ਗੁਰੂ ਨਹੀਂ ਹੈ, ਕਿਉਂਕਿ ਸ਼ਬਦ ਗੁਰੂ ਆਪ ਲਿਖ ਕੇ ਤੈਨੂੰ ਦੇ ਗਏ ਹੈ, ਸਾਖੀਆਂ ਬਾਅਦ ਵਿੱਚੋਂ ਮਨੁੱਖਾਂ ਨੇ ਲਿਖੀਆਂ ਨੇ, ਤੇ ਮਨੁੱਖ ਭੁੱਲਣਹਾਰ ਵੀ ਹੋ ਸਕਦੇ ਨੇ, ਗੁਰੂ ਭੁੱਲਣਹਾਰ ਨਹੀਂ ਹੈ। ਆਪ ਤੈਨੂੰ ਦੱਸਾ ਰੱਬ ਦਾ ਘਰ ਕਿੱਥੇ ਹੈ, ਪਿੱਛੇ ਸਤਿਗੁਰੂ ਕਿੱਥੇ ਹੈ? ਸਤਿਗੁਰੂ ਨੇ ਫਿਰ ਇੱਕ ਆਵਾਜ਼ ਦਿੱਤੀ ਸੀ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਦੁਨੀਆ ਮੇਰੇ ਰੱਬ ਦੀ ਰਹਿਣ ਵਾਲੀ ਕੋਠੜੀ ਹੈ, ਕੋਠੜੀ ਮੈਨੇ ਸੋਹਣੀ ਕੋਠੀ, ਜਿੱਥੇ ਪੰਜਾਬੀ ਦੇ ਵਿੱਚ ਸੁੰਦਰਤਾ ਦੀ ਗੱਲ ਆ ਜਾਏ ਉੱਥੇ ਫਿਰ ਡਾੜੇ ਨੂੰ ਬਿਹਾਰੀ ਜਾਂ ਕੰਨਾ ਲਗਾ ਦਿੱਤਾ ਜਾਂਦਾ ਹੈ। ਜਿਵੇਂ ਮਾਂ ਆਖਦੀ ਨਾ ਬੱਚੇ ਨੂੰ, ਆ ਤੇਰਾ ਮੂੰਹ ਧੋ ਦਿਆਂ, ਥੋੜ੍ਹਾ ਜਿਹਾ ਵੱਧ ਪਿਆਰ ਹੋਵੇ ਨਾ ਬੱਚੇ ਨਾਲ, ਫਿਰ ਮਾਂ ਆਖਦੀ ਆ ਤੇਰਾ ਮੁੱਖ ਧੋ ਦਿਆਂ। ਪਰ ਜੇ ਬਹੁਤ ਹੀ ਮਾਂ ਮੂੰਹ ਵਿੱਚ ਹੋਵੇ ਨਾ, ਬੜੇ ਹੀ ਪਿਆਰ 'ਚ ਹੋਵੇ, ਉਦੋਂ ਮਾਂ ਆਖਦੀ ਆ ਮੈਂ ਤੇਰਾ ਮੁਖੜਾ ਧੋ ਦਿਆਂ, ਉਦੋਂ ਮੁੱਖ ਤੋਂ ਮੁਖੜਾ ਹੋ ਜਾਂਦਾ। ਗੁਰੂ ਨੇ ਵੀ ਜਿੱਥੇ ਸਿੱਖ ਨੂੰ ਬਹੁਤ ਪਿਆਰ ਨਾਲ ਬੁਲਾਇਆ, ਉੱਥੇ ਇਹ ਨਹੀਂ ਕਿਹਾ ਵੀ ਗਰੀਬੜਾ ਜਿਹਾ ਸਿੱਖ, ਨਹੀਂ, ਜੋ ਦਿਸੈ ਗੁਰ ਸਿੱਖੜਾ, ਮੇਰਾ ਪਿਆਰਾ ਸਿੱਖ। ਰੱਬ ਨੂੰ ਵੀ ਕਹਿ ਦਿੱਤਾ ਸਾਜਨੜਾ, ਮੇਰਾ ਸਾਜਨੜਾ, ਨਿਕਟ ਖਲੋਇਆੜਾ ਮੇਰਾ ਸਾਜਣੜਾ ਮੇਰਾ ਅੰਤਾਂ ਦਾ ਸੁੰਦਰ ਸੱਜਣ ਜਾਨੀਅੜਾ ਕੇਵਲ ਜਾਨੀ ਨਹੀਂ ਅੰਤਾਂ ਦਾ ਸੁੰਦਰ ਜਾਨੀ ਹੈ ਉਹ ਜਾਨੀਅੜਾ ਹਰ ਜਾਨੀਅੜਾ ਮੇਰਾ ਅੰਤਾਂ ਦਾ ਪਿਆਰਾ ਜਾਨੀ ਕਦੀ ਸਾਜਣੜਾ ਕਦੀ ਜਾਨੀਅੜਾ ਕਦੀ ਗੁਰਸਿੱਖੜਾ ਜਦੋਂ ਰੱਬ ਦੇ ਘਰ ਦੀ ਗੱਲ ਕੀਤੀ ਕਹਿਣ ਲੱਗਿਆ ਜਿਹੜੀ ਦੁਨੀਆ ਨਾ ਮੇਰੇ ਰੱਬ ਦਾ ਸੋਹਣਾ ਘਰ ਹੈ ਇਹ ਜਿਸ ਪਰਮਾਤਮਾ ਨੇ ਜੀਵਾਂ ਨੂੰ ਰਹਿਣ ਲਈ ਕਰ ਦਿੱਤੇ ਨੇ ਉਹ ਆਪ ਜੰਗਲ ਪਹਾੜ ਨਹੀਂ ਭਟਕਦਾ ਫਿਰਦਾ ਤੂੰ ਇਸ ਜਗਤ ਵਿੱਚ ਹੀ ਰਹਿੰਦਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਸ ਜਗਤ ਚ ਉਹਦਾ ਵਾਸ ਹੈ ਮਤਾਂ ਤੂੰ ਕਿਤੇ ਪਤਾਲਾਂ ਅਸਮਾਨਾਂ ਚ ਰੱਬ ਨੂੰ ਖੋਜਦਾ ਫਿਰੀ ਜੇ ਰੱਬ ਨੂੰ ਖੋਜਣਾ ਹੀ ਇਹ ਵਿਸ਼ ਸੰਸਾਰ ਤੂੰ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਜੋ ਦਿਸੈ ਸੋ ਤੇਰਾ ਰੂਪ ਜੇਤਾ ਰੂਪ ਕਾਇਆ ਤੇਰੀ ਜੇ ਰੱਬ ਨੂੰ ਤੂੰ ਦੇਖਣਾ ਹੈ ਨਾ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਟੁੰਡੇ ਉਸ ਰੱਬ ਨੇ ਤੇ ਹਰੇਕ ਜੀਵ ਦੇ ਹਿਰਦੇ 'ਚ ਹੀ ਆਪਣਾ ਦਰਬਾਰ ਸਜਾਇਆ ਹੋਇਆ ਉਹ ਤੇ ਹਰ ਹਿਰਦੇ 'ਚ ਹੀ ਆਪਣੀ ਦਰਗਾਹ ਸਜਾਈ ਬੈਠੇ ਜਿੰਨੇ ਜੀਵਾਂ ਦੀ ਹਿਰਦੇ ਨੇ ਸਾਰਿਆਂ 'ਚ ਹੀ ਉਸ ਰੱਬ ਦੇ ਦਰਬਾਰ ਸਜੇ ਨੇ ਕਾਇਆ ਹਰਿਮੰਦਰ ਸਾਜੀ ਹੈ ਉਸ ਹਰੀ ਦਾ ਮੰਦਰ ਇਸੇ ਕਾਇਆ ਦੇ ਵਿੱਚ ਰੱਬ ਇੱਥੇ ਰਹਿੰਦੇ ਜਿਹਦੇ ਅੰਦਰ ਪਰਮਾਤਮਾ ਦਾ ਵਾਸ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਦ ਅਨਹਤ ਪੈ ਨਾਦ ਕਹਿ ਨਾ ਜਾਈ ਅਚਰਜ ਵਿਸਮਾਦ ਇਸ ਕਰਕੇ ਜੇ ਰੱਬ ਨੂੰ ਖੋਜਣਾ ਹੀ ਕਿਤੇ ਪਤਾਲ ਅਸਮਾਨਾਂ ਚ ਖੋਜਣ ਦੀ ਬਜਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆਂ ਸ਼ਹਿਰ ਮੇਲਾ ਦਸਤਗੀਰੀ ਨਾਹੇ ਉਹ ਤੇ ਤੇਰੇ ਅੰਦਰ ਹਿਰਦੇ ਚ ਹੀ ਬੈਠੇ ਮਨ ਦੇ ਫਿਰ ਰਹੋ ਮਤ ਕੱਟ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੇ ਘਰ ਅੰਮ੍ਰਿਤ ਘੱਟ ਮਾਹੀ ਜੀਓ ਗੁਰੂ ਨੇ ਇੰਨੀ ਕਿਰਪਾ ਕੀਤੀ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੀ ਦਿਖਾਇਆ ਥਾ ਗੁਰੂ ਨੇ ਨਿੱਜ ਘਰ ਚ ਹੀ ਦਿਖਾ ਦਿੱਤਾ ਬਾਹਰ ਜਾਣ ਦੀ ਲੋੜ ਹੀ ਨਹੀਂ ਬਾਹਰ ਤੂੰ ਤਾਂ ਜਾ ਜੇ ਅੰਦਰ ਨਾ ਹੋਵੇ ਹੁਣ ਤੇ ਮਨ ਲੰਗੜਾ ਹੋ ਗਿਆ ਪਿੰਗਲਾ ਹੋ ਗਿਆ ਬਾਹਰ ਦੌੜਦਾ ਹੀ ਨਹੀਂ ਹੈ ਕੱਟ ਜਾਈਏ ਇਹ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭਇਓ ਭੰਗ ਏਕ ਦਿਵਸ ਮਨ ਭਈ ਉਮੰਗ ਕਸ ਚੰਦਨ ਚੋਵਾ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਹੇ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ ਗੁਰੂ ਨੇ ਅੰਦਰ ਹੀ ਦਿਖਾ ਦਿੱਤਾ ਫਿਰ ਸੱਚਖੰਡ ਕੀ ਹੈ ਅਕਸਰ ਸੱਚਖੰਡ ਦੀ ਗੱਲ ਕਰਦੇ ਹਾਂ ਯਾਦ ਰੱਖੋ ਪੰਜ ਖੰਡਾਂ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਨਹੀਂ ਤੇ ਸਾਡੇ ਚੋਂ ਬਹੁਤੇ ਜਿਹੜੇ ਆਖਦੇ ਨੇ ਸਿੱਧਾ ਸੱਚਖੰਡ ਦੀ ਤੁਹਾਨੂੰ ਟਿਕਟ ਦੇ ਦਿੰਦੇ ਹਾਂ ਆਓ ਗੁਰੂ ਵਾਲੇ ਬਣੋ ਸੱਚਖੰਡ ਦੀ ਗੱਡੀ ਤਿਆਰ ਹੈ ਗੁਰੂ ਵਾਲੇ ਬਣ ਕੇ ਸੱਚਖੰਡ ਦੀ ਗੱਡੀ ਤਿਆਰ ਨਹੀਂ ਉਸ ਤੋਂ ਪਹਿਲਾਂ ਚਾਰ ਸਟੇਸ਼ਨ ਹੋਰ ਆਉਂਦੇ ਨੇ ਔਰ ਖੰਡ ਦਾ ਅਰਥ ਹੁੰਦਾ ਹੈ ਅਵਸਥਾ ਜੇ ਸੱਚਖੰਡ ਕਹੋਗੇ ਤੇ ਬਣ ਜਾਏਗਾ ਸੱਚਖੰਡ ਟੁਕੜਾ ਇਹਦਾ ਮਤਲਬ ਸੱਤਵੇਂ ਸਮਾਨ ਤੇ ਸੱਚਖੰਡ ਹੈ ਕਿ ਬਾਕੀ ਸੰਸਾਰ ਝੂਠ ਹੈ ਫਿਰ ਗੁਰੂ ਨੇ ਤੇ ਇਹ ਕਿਹਾ ਸੀ ਨਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਹ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਕਰਮ ਸੱਚਾ ਫੁਰਮਾਨ ਇੱਥੇ ਤੇ ਹਰ ਕਣ ਵਿੱਚ ਹੀ ਸੱਚਾ ਰੱਬ ਵਸ ਰਿਹਾ ਸੱਚਖੰਡ ਅਵਸਥਾ ਦਾ ਨਾਮ ਹੈ ਇਸ ਤੋਂ ਪਹਿਲਾਂ ਅਵਸਥਾ ਚਾਰ ਨੇ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਫਿਰ ਕਰਮ ਖੰਡ ਫਿਰ ਸੱਚਖੰਡ ਪਹਿਲਾਂ ਧਰਮ ਖੰਡ ਧਰਮ ਦੇ ਵਿੱਚ ਦਾਖਲਾ ਲੈਣਾ ਗੁਰੂ ਵਾਲੇ ਬਣ ਜਾਣਾ ਗਿਆਨ ਖੰਡ ਫਿਰ ਦਾਖਲਾ ਲੈਣ ਤੋਂ ਬਾਅਦ ਸਵੇਰੇ ਸ਼ਾਮ ਪੜ੍ਹਾਈ ਕਰਨੀ ਗੁਰੂ ਦਾ ਗਿਆਨ ਲੈਣਾ ਫਿਰ ਜੋ ਗੁਰੂ ਨੇ ਗਿਆਨ ਦੇਣਾ ਸਾਰਾ ਦਿਨ ਉਸ ਗਿਆਨ ਨੂੰ ਕਮਾਉਣਾ ਉਹਨੂੰ ਆਖਦੇ ਨੇ ਸ਼ਰਮ ਖੰਡ ਸ਼ਰਮ ਮੈਨੇ ਉੱਦਮ ਕਰਨਾ ਮਿਹਨਤ ਕਰਨੀ ਗੁਰੂ ਦੇ ਗਿਆਨ ਨੂੰ ਜ਼ਿੰਦਗੀ 'ਚ ਮੰਨਣਾ ਤੇ ਜਿਹੜਾ ਸੱਚਮੁੱਚ ਮੰਨ ਲੈਂਦਾ ਨਾ ਉਹਦੇ 'ਤੇ ਕਰਮ ਹੈ ਉਹਦੇ 'ਤੇ ਕਿਰਪਾ ਕਰਮ ਮੈਨੇ ਕਿਰਪਾ ਸਮਝ ਲਓ ਕਰਮ ਖੰਡ ਦੀ ਅਵਸਥਾ 'ਚ ਜੀਵ ਪਹੁੰਚ ਗਿਆ ਕਰਮ ਖੰਡ ਆਇਆ ਤੇ ਕਰਮ ਖੰਡ ਐਸੀ ਅਵਸਥਾ ਜਿੱਦਣ ਬਖਸ਼ਿਸ਼ ਹੋ ਗਈ ਉਦੋਂ ਹਰ ਹਿਰਦੇ 'ਚ ਵਸਦਾ ਰੱਬ ਨਜ਼ਰ ਆਉਣ ਲੱਗ ਪਿਆ ਸੱਚਖੰਡ ਫਿਰ ਪੰਜਵੀਂ ਅਵਸਥਾ ਆਈ ਕਿਹੜੀ ਵਸੈ ਨਿਰੰਕਾਰ ਜਦੋਂ ਨਿਰੰਕਾਰ ਵਸਣਾ ਸ਼ੁਰੂ ਹੋ ਗਿਆ ਹਰ ਥਾਂ 'ਤੇ ਰੱਬ ਵਸਦਾ ਨਜ਼ਰ ਆ ਗਿਆ ਸਮਝ ਲਓ ਸੱਚ ਦੀ ਪੰਜਵੀਂ ਅਵਸਥਾ ਆ ਗਈ ਆਹ ਸੱਚਖੰਡ ਹੈ ਰੱਬ ਤੇ ਹਰੇਕ ਹਿਰਦੇ 'ਚ ਹੀ ਆਪਣਾ ਦਰਬਾਰ ਸਜਾਈ ਬੈਠੇ ਹਰ ਹਿਰਦੇ ਕਣ 'ਚ ਉਹਦਾ ਵਿਆਪ ਉਹਦਾ ਪਸਾਰਾ ਹੈ ਸਰਬੇ ਏਕ ਅਨੇਕ ਸਵਾਮੀ ਸਭ ਘੱਟ ਭੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੁਹੋਈ ਉਹ ਹੱਥ ਨਾਲ ਵੀ ਨੇੜੇ, ਇੰਨਾ ਨੇੜੇ ਹੈ ਉਹ, ਉੱਥੇ ਹਰ ਹਿਰਦੇ ਚ ਵਿਆਪਰੇ ਹੈ। ਇਹੀ ਗੱਲ ਗੁਰੂ ਸਾਹਿਬਾਨਾਂ ਨੇ ਦੁਨੀਆਂ ਨੂੰ ਸਮਝਾਈ, ਕਹਿਣ ਲੱਗੇ ਸਿੱਖਾ ਪਰਮਾਤਮਾ ਅੰਦਰ ਵਾਸ ਕਰਦਾ, ਮਤਾ ਤੈਨੂੰ ਕੋਈ ਭੁਲੇਖੇ ਚ ਪਾਵੇ ਕਲਪਨਾ ਦੀਆਂ ਦੁਨੀਆਂ ਵਿੱਚ, ਫਲਾਣੀ ਥਾਂ ਬ੍ਰਹਮਪੁਰੀ, ਫਲਾਣੀ ਥਾਂ ਇੰਦਰ ਤੇ ਸ਼ਿਵਪੁਰੀ, ਫਲਾਣੀ ਥਾਂ ਸੱਚਖੰਡਪੁਰੀ, ਫਲਾਣੀ ਥਾਂ ਵਿਸ਼ਨੂਪੁਰੀ, ਇਹਨਾਂ ਪੁਰੀਆਂ ਦੇ ਚੱਕਰਾਂ ਚ ਕਲਪਨਾ ਦੀ ਦੁਨੀਆਂ ਚ ਨਾ ਪਹੁੰਚ ਜਾਈ। ਇਸੇ ਦੁਨੀਆਂ ਚ ਹੀ ਰੱਬ ਬੈਠੇ, ਹਰ ਕਣ ਦੇ ਵਿੱਚ ਉਹ ਵਿਆਪ ਰਹੇ। ਕਦੀ ਇਹੀ ਘਟਨਾ ਵਾਪਰੀ ਸੀ ਗੁਰੂ ਨਾਨਕ ਪਾਤਸ਼ਾਹ ਨਾਲ, ਜਦੋਂ ਸਤਿਗੁਰੂ ਪਾਤਸ਼ਾਹ ਪਹੁੰਚੇ ਨਾ ਮੇਲੇ ਤੇ ਕਲਯੁਗ ਪੰਡਾ ਜਿਹੜਾ ਨਾ ਜਗਨਨਾਥਪੁਰੀ ਦੀ ਘਟਨਾ ਹੈ। ਕਲਯੁਗ ਪੰਡਾ ਉਹ ਵੀ ਬੈਠਾ ਹੋਇਆ ਸਮਾਧੀ ਲਗਾ, ਬਹੁਤ ਸਾਰੇ ਲੋਕ ਉਹਦੇ ਸਾਹਮਣੇ ਆ ਕੇ ਜੁੜੇ ਹੋਏ, ਤੇ ਇਹ ਕਲਯੁਗ ਪੰਡਾ ਜਿਹੜਾ ਕਦੀ ਆਪਣੀਆਂ ਕੰਨਾਂ ਚੁੰਗਲਾਂ ਦੇ ਕੇ ਆਖਦਾ ਕਿ ਮੈਂ ਇੰਦਰਪੁਰੀ ਦੇ ਦਰਸ਼ਨ ਕਰ ਰਿਹਾ। ਰਾਜਾ ਇੰਦਰ ਸਵਰਗ ਦੇ ਸਿੰਘਾਸਨ ਤੇ ਬੈਠੇ, ਅਪਸਰਾਵਾਂ ਨਾਚ ਕਰ ਰਹੀਆਂ ਨੇ, ਸਾਜ ਵੱਜ ਰਹੇ ਨੇ, ਨਾਚ ਗਾਣਾ ਚੱਲ ਰਹੇ ਹੈ। ਕਦੀ ਨੱਕਾਂ ਨੂੰ ਬੰਦ ਕਰਕੇ ਆਖਦਾ ਮੈਂ ਸ਼ਿਵਪੁਰੀ ਦੇਖ ਰਿਹਾ, ਕਦੀ ਅੱਖਾਂ ਨੂੰ ਬੰਦ ਕਰਕੇ ਆਖਦਾ ਮੈਂ ਵਿਸ਼ਨੂਪੁਰੀ ਦੇਖ ਰਿਹਾ, ਕਦੀ ਆਖਦਾ ਮੈਂ ਤ੍ਰਿਲੋਕੀ ਦੇ ਦਰਸ਼ਨ ਕਰ ਰਿਹਾ, ਮੈਂ ਸਾਰਾ ਕੁਝ ਸਾਫ਼ ਸਾਫ਼ ਦੇਖ ਰਿਹਾ। ਲੋਕ ਵੀ ਬੜੇ ਉਤਾਵਲੇ ਹੋ ਕੇ ਦੇਖਦੇ ਨੇ, ਕਿਉਂਕਿ ਜਿਹੋ ਜਿਹੀਆਂ ਅਸਮਾਨਾਂ ਤੋਂ ਉੱਤੇ ਦੀਆਂ ਗੱਲਾਂ ਹੋਣ ਨਾ, ਲੋਕ ਵੀ ਫਿਰ ਧਿਆਨ ਨਾਲ ਸੁਣਦੇ ਨੇ ਵੀ ਸ਼ਾਇਦ ਸਾਡੀ ਵੀ ਸੈਰ ਹੋ ਜਾਏ, ਸਾਨੂੰ ਵੀ ਇਹ ਸੈਰ ਕਰਾ ਦੇਵੇ। ਲੋਕ ਵੀ ਸੈਂਕੜਿਆਂ ਦੀ ਗਿਣਤੀ 'ਚ ਇਕੱਠੇ ਹੋਏ ਕਿ ਇਹ ਬ੍ਰਹਮਪੁਰੀ ਵਿਸ਼ਨੂਪੁਰੀ ਸਮਾਨਾਂ 'ਚ ਘੁੰਮਦਾ ਫਿਰਦਾ, ਸਾਨੂੰ ਵੀ ਲੈ ਕੇ ਜਾਏਗਾ। ਲੋਕ ਕਲਪਨਾ ਦੀ ਜ਼ਿੰਦਗੀ 'ਚ ਜਿਉਂਦੇ ਨੇ। ਗੁਰੂ ਨਾਨਕ ਪਾਤਸ਼ਾਹ ਵੀ ਪਹੁੰਚ ਗਏ, ਭਾਈ ਮਰਦਾਨਾ ਨਾਲ ਨੇ। ਗੁਰੂ ਨਾਨਕ ਪਾਤਸ਼ਾਹ ਦੇਖਦੇ ਨੇ ਵੀ ਸਾਧ ਨੇ ਆਪਣੀਆਂ ਦੋ ਉਂਗਲਾਂ ਨਾਲ ਅੱਖਾਂ ਬੰਦ ਕੀਤੀਆਂ, ਅੰਗੂਠੀਆਂ ਨਾਲ ਕੰਨ ਤੇ ਦੋ ਉਂਗਲਾਂ ਦੇ ਨਾਲ ਨੱਕ ਬੰਦ ਕੀਤੇ ਹੋਏ ਤੇ ਕਹਿ ਰਹੇ ਹਨ ਮੈਂ ਤ੍ਰਿਲੋਕੀ ਦੇ ਦਰਸ਼ਨ ਕਰ ਰਿਹਾ, ਤਿੰਨੇ ਲੋਕ ਮੈਨੂੰ ਸਾਫ਼ ਸਾਫ਼ ਨਜ਼ਰ ਆ ਰਹੇ ਨੇ, ਸਾਫ਼ ਸਾਫ਼ ਨਜ਼ਰ ਆ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਇਸ਼ਾਰਾ ਕੀਤਾ ਭਾਈ ਮਰਦਾਨੇ ਨੂੰ ਵੀ ਇਹਦੇ ਸਾਹਮਣੇ ਜਿਹਦਾ ਮਾਇਆ ਵਾਲਾ ਲੋਟਾ ਪਿਆ ਨਾ, ਇਹ ਚੁੱਕ ਕੇ ਇਹਦੇ ਪਿੱਛੇ ਰੱਖ ਦੇ, ਕੋਈ ਦੂਰ ਵੀ ਲਿਜਾਣ ਦੀ ਲੋੜ ਨਹੀਂ ਹੈ, ਮਤਾ ਰੌਲਾ ਪੈ ਜਾਏ ਸਿਰਫ ਇਹਦੇ ਪਿਛਲੇ ਪਾਸੇ। ਭਾਈ ਮਰਦਾਨਾ ਜਦੋਂ ਪੈਸਿਆਂ ਵਾਲਾ ਲੋਟਾ ਚੁੱਕ ਕੇ ਪਿੱਛੇ ਰੱਖਣ ਲੱਗੇ, ਲੋਕ ਬੋਲਣ ਲੱਗੇ, ਸਤਿਗੁਰੂ ਨੇ ਇਸ਼ਾਰਾ ਕਰਕੇ ਚੁੱਪ ਕਰਾ ਦਿੱਤਾ ਵੀ ਅਜੇ ਬੋਲਿਓ ਜੇ ਨਾ। ਲੋਕ ਖਾਮੋਸ਼ ਹੋ ਕੇ ਧਿਆਨ ਨਾਲ ਦੇਖਣ ਲੱਗ ਪਏ। ਹੁਣ ਕਲਪਨਾ ਦੀ ਦੁਨੀਆ 'ਚ ਜਾਣਾ ਤੇ ਦੂਰ, ਹੁਣ ਤਮਾਸ਼ਾ ਸ਼ੁਰੂ ਹੋ ਗਿਆ। ਆਲੇ ਦੁਆਲੇ ਪਤਾ ਚੱਲਿਆ ਵੀ ਇੱਕ ਸਾਧ ਨੇ ਦੂਜੇ ਸਾਧ ਦਾ ਲੋਟਾ ਲੁਕਾ ਲਿਆ ਪੈਸਿਆਂ ਵਾਲਾ। ਜੰਗਲ ਦੀ ਅੱਗ ਵਾਂਗ ਪੂਰੇ ਮੇਲੇ 'ਚ ਖਬਰ ਫੈਲ ਗਈ, ਲੋਕ ਧੜਾ ਧੜੇ ਇਕੱਠੇ ਹੋਣੇ ਸ਼ੁਰੂ ਹੋ ਗਏ, ਸੈਂਕੜਿਆਂ ਦੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ 'ਚ ਇਕੱਠ ਹੋਣਾ ਸ਼ੁਰੂ ਹੋ ਗਿਆ। ਪੂਰਾ ਮੇਲਾ ਇੱਕ ਪਾਸੇ ਉਮੜ ਪਿਆ ਕਿ ਦੇਖੋ ਹੁਣ ਝਗੜਾ ਹੋਣਾ, ਹੁਣ ਲੜਾਈ ਹੋਣੀ ਹੈ ਦੋ ਸਾਧਾਂ ਦੇ ਵਿੱਚ, ਕਿਉਂਕਿ ਇੱਕ ਸਾਧ ਦਾ ਲੋਟਾ ਦੂਜੇ ਸਾਧ ਨੇ ਲੁਕਾ ਲਿਆ। ਤੇ ਉਹ ਜਿਹੜਾ ਕਲਯੁਗ ਪੰਡਿਆਂ ਦੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਸਾਰੀ ਲੁਕਾਈ ਨੂੰ ਕਹਿ ਰਿਹਾ ਕਿ ਮੈਂ ਤਿੰਨੇ ਲੋਕਾਂ ਦੇ ਸਾਫ਼ ਸਾਫ਼ ਦਰਸ਼ਨ ਕਰ ਰਿਹਾ, ਮੈਨੂੰ ਤਿੰਨੇ ਲੋਕ ਸਾਫ਼ ਸਾਫ਼ ਨਜ਼ਰ ਆ ਰਹੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਇਸ਼ਾਰਾ ਕਰ ਦਿੱਤਾ ਸੀ ਲੋਕਾਂ ਨੂੰ ਬੋਲਣ ਦੀ ਲੋੜ ਨਹੀਂ, ਅਸੀਂ ਲੋਟਾ ਕਿਤੇ ਲੈ ਕੇ ਨਹੀਂ ਚੱਲੇ, ਸਿਰਫ ਸਾਧ ਦੇ ਪਿੱਛੇ ਹੀ ਰੱਖਿਆ ਹੈ, ਸਾਧ ਦੇ ਪਿੱਛੇ ਲੋਟਾ ਰੱਖਿਆ। ਹੁਣ ਪੁਰਾਣਾ ਜ਼ਮਾਨਾ ਸੀ, ਪ੍ਰਚਲਨ ਸੀ ਸਿੱਕਿਆਂ ਦਾ, ਨੋਟਾਂ ਦਾ ਪ੍ਰਚਲਨ ਨਹੀਂ ਸੀ। ਸਿੱਕਿਆਂ ਨੇ ਡਿੱਗਣਾ, ਆਵਾਜ਼ ਆਉਣੀ, ਸਾਧ ਨੂੰ ਲੱਗਣਾ ਵੀ ਹਾਂ ਲੋਕ ਬੈਠੇ ਨੇ। ਹੁਣ ਇੱਕ ਮਿੰਟ ਲੰਘ ਗਿਆ, ਦੋ ਚਾਰ ਮਿੰਟ, ਪੰਜ ਮਿੰਟ ਲੰਘ ਗਏ, ਸਿੱਕਿਆਂ ਦੀ ਖਣਕਾਰ ਦੀ ਆਵਾਜ਼ ਨਹੀਂ ਆਈ। ਉਹ ਸਾਧ ਸੋਚਦਾ ਹੋਵੇ ਨਾ ਲੋਕ ਉੱਠ ਕੇ ਨਾ ਚਲੇ ਗਏ ਆਉਣ, ਦੇਖਾਂ ਤੇ ਸਹੀ। ਅੱਖਾਂ ਖੋਲੀਆਂ, ਦੇਖਿਆ ਇਕੱਠ ਅੱਗੇ ਨਾਲੋਂ ਵੀ ਜ਼ਿਆਦਾ, ਕਿਉਂਕਿ ਲੋਕ ਸੱਚ ਦਾ ਗਿਆਨ ਲੈਣ ਘੱਟ ਆਉਂਦੇ ਨੇ, ਤਮਾਸ਼ਾ ਦੇਖਣ ਬਹੁਤੇ ਆਉਂਦੇ ਨੇ। ਮੇਲਿਆਂ 'ਚ ਲੋਕਾਂ ਦੇ ਜਾਣ ਦਾ ਕੰਮ ਹੀ ਇਹ ਹੁੰਦਾ, ਸੱਚ ਦਾ ਗਿਆਨ ਮੇਲੇ 'ਚ ਕੌਣ ਲੈਣ ਜਾਂਦਾ ਹੈ। ਜਦੋਂ ਦੇਖਿਆ ਇਕੱਠ ਹਜ਼ਾਰਾਂ ਹੁੰਦਾ, ਲੋਕ ਦੂਰੋਂ ਦੂਰੋਂ ਹੁਣ ਇਕੱਠੇ ਹੋਣੇ ਸ਼ੁਰੂ ਹੋ ਗਏ ਕਿ ਇੱਕ ਫਕੀਰ ਨੇ ਦੂਜੇ ਸਾਧ ਦਾ ਲੋਟਾ ਲੁਕਾਇਆ ਹੋਇਆ, ਦੇਖੋ ਹੁਣ ਝਗੜਾ ਹੋਏਗਾ ਇਹਨਾਂ ਦੇ ਵਿਚਕਾਰ, ਸ਼ਾਇਦ ਮਾਇਆ ਦਾ ਕੋਈ ਮਸਲਾ ਹੈ। ਜਦੋਂ ਸਾਧ ਨੇ ਅੱਖਾਂ ਖੋਲੀਆਂ, ਦੇਖਿਆ ਇਕੱਠ ਤੇ ਬਹੁਤ ਹੈ, ਧਿਆਨ ਮਾਰਿਆ, ਪਰ ਮਾਇਆ ਵਾਲਾ ਲੋਟਾ ਨਹੀਂ ਹੈ। ਉਸੇ ਵਕਤ ਹੀ ਅੱਖਾਂ 'ਚ ਖੂਨ ਉੱਤਰ ਆਇਆ, ਮੱਥੇ 'ਤੇ ਤਿਊੜੀਆਂ ਪੈ ਗਈਆਂ, ਬੁੱਲ ਫਰਕਣੇ ਸ਼ੁਰੂ ਹੋ ਗਏ, ਗੁੱਸੇ 'ਚ ਕੰਬ ਕੇ ਆਖਦਾ ਕਿਹੜਾ ਸਾਧਾਂ ਨਾਲ ਮੁਸ਼ਕਰੀ ਕਰਨ ਵਾਲਾ, ਕਿੰਨੇ ਮਜ਼ਾਕ ਕੀਤਾ ਸਾਡੇ ਨਾਲ, ਜਿਹਨੇ ਸਾਡਾ ਮਾਇਆ ਵਾਲਾ ਲੋਟਾ ਚੁੱਕਿਆ, ਚੁੱਪ ਚਾਪ ਸਾਹਮਣੇ ਰੱਖ ਦਿਓ, ਨਹੀਂ ਤੇ ਮੈਂ ਸ਼ਰਾਪ ਦੇ ਕੇ ਭਸਮ ਕਰ ਦਿਆਂਗਾ। ਤੇ ਲੋਕ ਭਸਮ ਤੋਂ ਬਹੁਤ ਡਰਦੇ ਨੇ ਕਿ ਸ਼ਾਇਦ ਵੀ ਸ਼ਰਾਪ ਇਹੋ ਜਿਹੀ ਚੀਜ਼ ਜਿਹਦੇ ਨਾਲ ਬੰਦਾ ਸਵਾਹ ਬਣ ਜਾਂਦਾ, ਬਸ ਲੋਕ ਇਹਨਾਂ ਸ਼ਰਾਪਾਂ ਤੇ ਭਸਮਾਂ ਦੇ ਡਰ ਕਰਕੇ ਸਾਰਾ ਕੁਝ ਲੁਟਾਈ ਜਾਂਦੇ ਨੇ। ਸੋਚਦੇ ਨੇ ਸ਼ਾਇਦ ਇਹਦੇ ਮੂੰਹ ਚੋਂ ਜਿਹੜੀ ਗੱਲ, ਜਿਹੜਾ ਅੱਖਰ ਨਿਕਲਣਾ ਹੈ ਨਾ, ਉਹ ਸੱਚ ਹੀ ਹੋਣੇ। ਹਾਲਾਂਕਿ ਰੱਬ ਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਇਹੀ ਕਾਰਨ ਲੋਕ ਦੌੜੇ ਜਾਂਦੇ ਨੇ ਸਾਧਾਂ ਦੇ ਕੋਲ ਵੀ ਆ ਸਾਡੇ ਪੈਨ ਨੂੰ ਹੱਥ ਲਾ ਲਿਓ, ਸਾਡੇ ਪੈਨ ਨੂੰ ਹੱਥ ਲਾ ਦਿਓ, ਸਾਡਾ BSC ਐਗਜ਼ਾਮ ਪਾਸ ਹੋ ਜਾਏ। ਸਟੂਡੈਂਟ ਜਾਂਦੇ ਨੇ, ਅਸੀਂ MSC ਐਗਜ਼ਾਮ ਪਾਸ ਕਰ ਲਈਏ, ਸਾਡੇ ਪੈਨ ਨੂੰ ਹੱਥ ਲਾ ਦਿਓ। ਅਤੇ ਸਾਧ ਵੀ ਜਿਹੜਾ ਉਹ ਪੈਨ ਨੂੰ ਵੀ ਹੱਥ ਲਾਉਂਦਾ, ਨਾਲ ਮਨ 'ਚ ਮੁਸਕਰਾਉਂਦਾ ਵੀ ਮੈਂ ਤਾਂ ਆਪ ਚੌਥੀ ਫੇਲ ਹਾਂ, ਇਹਨੂੰ MSC ਮੈਂ ਕੀ ਪਾਸ ਕਰਾਉਣੀ ਹੈ। ਔਰ ਦਾਅਵੇ ਹੁੰਦੇ ਨੇ, ਅਸੀਂ ਲਾ ਇਲਾਜ ਰੋਗਾਂ ਦਾ ਇਲਾਜ ਕਰ ਦਿੰਦੇ ਹਾਂ, ਲੋਕ ਦੌੜੇ ਚਲੇ ਜਾਂਦੇ ਨੇ। ਪਰ ਬਾਬੇ ਨੂੰ ਜਦੋਂ ਆਪ ਬੁਖਾਰ ਚੜਿਆ ਹੋਵੇ, ਉਦੋਂ ਐਸਪ੍ਰੀਨ ਦੀ ਗੋਲੀ ਲੱਭਦਾ ਫਿਰਦਾ ਹੁੰਦਾ। ਬਸ ਇਸੇ ਤਰ੍ਹਾਂ ਉਸ ਸਾਧ ਨੇ ਕੀਤਾ। ਕਹਿਣ ਲੱਗਾ ਮੈਂ ਸ਼ਰਾਪ ਦੇ ਕੇ ਭਸਮ ਕਰ ਦਿਆਂਗਾ। ਲੋਕ ਥੋੜ੍ਹਾ ਡਰੇ, ਥੋੜ੍ਹਾ ਘਬਰਾਏ ਕਿ ਸੱਚਮੁੱਚ ਹੀ ਸ਼ਰਾਪ ਦੇ ਕੇ ਸਾਨੂੰ ਭਸਮ ਨਾ ਕਰ ਦੇਵੇ। ਜਦੋਂ ਲੋਕ ਰੋਲਾ ਪਾਉਣ ਲੱਗੇ, ਬਾਬੇ ਨਾਨਕ ਨੇ ਇਸ਼ਾਰਾ ਕਰਕੇ ਨੇੜੇ ਗਏ ਫਕੀਰ ਦੇ। ਕਹਿਣ ਲੱਗੇ ਫਕੀਰ ਜੀ, ਕੀ ਗੱਲ ਹੋ ਗਈ, ਤੁਹਾਡਾ ਲੋਟਾ ਗਵਾਚ ਗਿਆ? ਕਹਿਣ ਲੱਗੇ ਹਾਂ, ਮੇਰਾ ਲੋਟਾ ਗਵਾਚ ਗਿਆ ਮਾਇਆ ਵਾਲਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬੜੀ ਬੁਰੀ ਗੱਲ ਹੋਈ, ਕਿੰਨਾ ਕੁ ਚਿਰ ਹੋਇਆ ਲੋਟਾ ਗਵਾਚੇ ਨੂੰ? ਕਹਿਣ ਲੱਗੇ ਜੇ 10 ਮਿੰਟ ਪਹਿਲਾਂ ਇੱਥੇ ਹੀ ਸੀ, ਹੁਣੇ ਜੇ ਮੈਂ ਅੱਖਾਂ ਬੰਦ ਕੀਤੀਆਂ ਤਾਂ ਲੋਕੀ ਦੇ ਦਰਸ਼ਨ ਕਰ ਰਿਹਾ ਸਾਂ, ਪਿੱਛੋਂ ਕਿਸੇ ਨੇ ਲੋਟਾ ਜਿਹੜਾ ਚੁਰਾ ਲਿਆ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਅੱਛਾ, ਫਿਰ ਤਾਂ ਕੋਈ ਲੋੜ ਹੀ ਨਹੀਂ ਐਵੇਂ ਲੱਭਣ ਦੀ, ਤੁਸੀਂ ਅੱਖਾਂ ਬੰਦ ਕੀਤੀਆਂ ਸੀ, ਤ੍ਰਿਲੋਕੀ ਦੇ ਦਰਸ਼ਨ ਕਰ ਰਹੇ ਸੀ, ਹੁਣ ਵੀ ਅੱਖਾਂ ਬੰਦ ਕਰੋ, ਜਰਾ ਕੁ ਤ੍ਰਿਲੋਕੀ ਵੱਲ ਝਾਤ ਮਾਰੋ ਤੇ ਤ੍ਰਿਲੋਕੀ ਨੂੰ ਛੱਡੋ। ਜਿਹਨੇ ਲੋਟਾ ਚੁੱਕਿਆ ਧਰਤੀ ਛੱਡ ਕੇ ਤੇ ਨਹੀਂ ਕਿਤੇ ਭੱਜਿਆ ਹੋਣਾ, ਇਸ ਧਰਤੀ ਵੱਲ ਹੀ ਨਜ਼ਰ ਮਾਰ ਲਓ, ਧਰਤੀ ਨੂੰ ਵੀ ਛੱਡੋ। ਇੰਨੀ ਵੱਡੀ ਧਰਤੀ, ਇਕੱਲਾ ਹਿੰਦੁਸਤਾਨ ਕਾਫੀ ਹੈ, ਤੇ ਇੰਨੇ ਵੱਡੇ ਹਿੰਦੁਸਤਾਨ ਨੂੰ ਵੀ ਕੀ ਦੇਖਣਾ ਹੋਇਆ? ਜਗਨਨਾਥਪੁਰੀ ਛੋਟਾ ਜਿਹਾ ਤੇ ਸ਼ਹਿਰ ਹੈ, ਅੱਖਾਂ ਬੰਦ ਕਰਕੇ ਥੋੜ੍ਹੀ ਜਿਹੀ ਨਜ਼ਰ ਮਾਰੋ, ਕਿੱਥੇ ਤੁਹਾਡਾ ਲੋਟਾ ਪਿਆ ਤੇ ਕਿੰਨੇ ਚੁੱਕੇ ਹੈ ਪਤਾ ਚੱਲ ਜਾਏ। ਜਦੋਂ ਪੋਲੀ ਜੀ ਜਵਾਨ ਨਾਲ ਸਤਿਗੁਰੂ ਨੇ ਕਿਹਾ, ਲੋਕਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ, ਹਾਂ ਬਾਬਾ ਜੀ ਕਰੋ ਕਿਰਪਾ, ਤੁਸੀਂ ਤੇ ਜਾਣ ਹੀ ਜਾਣੋ, ਤੁਸੀਂ ਤਿੰਨਾਂ ਲੋਕਾਂ ਦੇ ਦਰਸ਼ਨ ਕਰ ਲੈਂਦੇ ਹੋ, ਅੱਖਾਂ ਬੰਦ ਕਰਕੇ ਜਰਾ ਜਗਨਨਾਥਪੁਰੀ ਝਾਤ ਮਾਰੋ, ਕਿੱਥੇ ਕੁ ਪਿਆ ਤੁਹਾਡਾ ਲੋਟਾ, ਜਰਾ ਦੇਖੋ ਤੇ ਸਹੀ ਕਿੰਨੇ ਤੁਹਾਡਾ ਲੋਟਾ ਚੁੱਕਿਆ, ਕਿੱਥੇ ਪਿਆ। ਲੋਕਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ, ਉਸ ਸਾਧ ਨੂੰ ਤ੍ਰੇੜੀਆਂ ਛੁੱਟ ਗਈਆਂ। ਤੇ ਬਾਬੇ ਨਾਨਕ ਨੂੰ ਆਖਦਾ, ਫਕੀਰ ਤੈਨੂੰ ਤੇ ਪਤਾ ਸੀ ਤੇ ਪਖੰਡ ਕਰਦੇ ਆ, ਤੂੰ ਵੀ ਇਹਨਾਂ ਦੇ ਨਾਲ ਰਲ ਗਏ, ਤੈਨੂੰ ਤੇ ਪਤਾ ਹੈ ਮੇਰਾ ਧੰਦਾ ਹੈ, ਲੋਕਾਂ ਨੂੰ ਕਲਪਨਾ ਦੀਆਂ ਦੁਨੀਆਂ ਦਿਖਾ ਕੇ ਮੈਂ ਲੁੱਟਦਾ ਵਾਂ, 4 ਪੈਸੇ ਜੋੜਦਾ ਵਾਂ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮੈਂ ਆਇਆ ਹੀ ਇਸੇ ਕਰਕੇ ਆ, ਕਿਉਂਕਿ ਤੂੰ ਧਰਮ ਨੂੰ ਧੰਦਾ ਬਣਾ ਲਿਆ, ਮੈਂ ਤੇਰੇ ਧੰਦੇ ਨੂੰ ਖਤਮ ਕਰਨ ਆਇਆ ਵਾਂ। ਤੂੰ ਧਰਮ ਦੇ ਨਾਂ ਤੇ ਹੁਣ ਪਖੰਡ ਕਰਨ ਲੱਗ ਪਿਆ, ਲੋਕਾਂ ਨੂੰ ਸੱਚ ਦਾ ਗਿਆਨ ਤੇ ਕੀ ਦੇਣਾ, ਤੂੰ ਲੋਕਾਂ ਨੂੰ ਝੂਠ ਨਾਲ ਜੋੜਨ ਲੱਗ ਪਿਆ, ਮੈਂ ਆਇਆ ਹੀ ਇਸੇ ਕਰਕੇ ਆ, ਇਸ ਕਰਕੇ ਹੁਣ ਬੰਦ ਕਰ ਰੱਖਾਂ ਜਗਨਨਾਥਪੁਰੀ ਚ ਮਾਰ ਝਾਤੀ, ਕਿੱਥੇ ਤੇਰਾ ਲੋਟਾ ਪਿਆ। ਲੋਕਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ, ਉਹ ਸਾਧ ਇੱਕੋ ਦਮ ਘਬਰਾ ਗਿਆ। ਜਦੋਂ ਰੋਲਾ ਪੈਣਾ ਸ਼ੁਰੂ ਹੋਇਆ, ਬਾਬੇ ਨਾਨਕ ਨੇ ਉੱਚੀ ਆਵਾਜ਼ ਵਿੱਚ ਸਾਰੇ ਲੋਕਾਂ ਨੂੰ ਸ਼ਾਂਤ ਕੀਤਾ ਤੇ ਕਿਹਾ, ਮਰਦਾਨਿਆ ਹੁਣ ਛੇੜ ਰਬਾਬ। ਭਾਈ ਮਰਦਾਨੇ ਨੇ ਰਬਾਬ ਦੀ ਤਾਰ ਨੂੰ ਛੇੜਿਆ, ਮਿੱਠੀ ਸੁਰੀਲੀ ਆਵਾਜ਼ ਆਈ। ਬਾਬੇ ਨਾਨਕ ਨੇ ਸੁਰੀਲੀ ਆਵਾਜ਼ ਵਿੱਚ ਭਰੀ ਸੰਗਤ ਦੇ ਵਿੱਚ ਇੱਕ ਸ਼ਬਦ ਗਾਇਆ ਸੀ, ਤੇ ਉਹ ਸ਼ਬਦ ਸੀ, ਕਾਲ ਨਾਹੀਂ ਜੋਗ ਨਾਹੀਂ, ਨਾ ਹੀ ਸੱਤ ਕਾ ਟੱਬ, ਥਾ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਵ ਜਗ ਕਲ ਕੇਵਲ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪਕੜੈ, ਠੱਗਣ ਕੋ ਸੰਸਾਰ, ਆਂਟ ਤੇਤੀ ਨਾਕ ਪਕੜੈ, ਸੂਜ ਤੇ ਤਿੰਨ ਲੋ, ਮਗਰ ਪਾਛੇ ਕੱਛ ਨਾ ਸੂਜੈ, ਇਹ ਪਦਮ ਅਲੋ। ਜਦੋਂ ਉਹਨਾਂ ਲੋਕਾਂ ਦੀ ਜ਼ਬਾਨ ਵਿੱਚ, ਉਹਨਾਂ ਦੀ ਭਾਸ਼ਾ ਵਿੱਚ ਸ਼ਬਦ ਗਾ ਕੇ ਕਿਹਾ, ਐ ਲੋਕੋ, ਜਿਹੜੇ ਲੋਕ ਅੱਖਾਂ ਬੰਦ ਕਰਕੇ ਆਖਦੇ ਨੇ ਸਾਨੂੰ ਤਿੰਨੇ ਲੋਕ ਨਜ਼ਰ ਆ ਰਹੇ ਨੇ, ਉਹਨਾਂ ਨੂੰ ਆਪਣੇ ਪਿੱਛੇ ਪਿਆ ਇੱਕ ਆਪਣਾ ਲੋਟਾ ਨਜ਼ਰ ਨਹੀਂ ਆ ਰਿਹਾ, ਉਹ ਤੁਹਾਨੂੰ ਰੱਬ ਦੇ ਘਰ ਨਾਲ ਕਿਵੇਂ ਜੋੜ ਦੇਣਗੇ? ਆਂਟ ਛੇਤੀ ਨਾਕ ਪਕੜੈ, ਸੂਜ ਤੇ ਤਿੰਨ ਲੋ, ਮਗਰ ਪਾਛੇ ਕੱਛ ਨਾ ਸੂਜੈ, ਇਹ ਪਦਮ ਅਲੋ। ਦੇਖੋ ਆਹ ਇਹਨਾਂ ਦੀ ਸਮਾਧੀ ਆ, ਆਹ ਇਹਨਾਂ ਦਾ ਪਦਮ ਆਸਣ ਹੈ, ਪਿੱਛੇ ਪਿਆ ਲੋਟਾ ਤੇ ਨਜ਼ਰ ਨਹੀਂ ਆਉਂਦਾ, ਤਿੰਨਾਂ ਲੋਕਾਂ ਦੇ ਦੇਖਣ ਦੀ ਗੱਲ ਕਰਦੇ ਨੇ। ਔਰ ਯਾਦ ਰੱਖਿਓ, ਗੁਰੂ ਨਾਨਕ ਦੇ ਤਜਰਬੇ ਇੰਨੇ ਸੱਚ ਨੇ, ਅੱਜ ਵੀ ਕਿਸੇ ਪਖੰਡੀ ਗੁਰੂ ਸਾਹਿਬ ਨੂੰ ਪਰਖਣਾ ਹੋਵੇ ਤੇ ਗੁਰੂ ਨਾਨਕ ਦਾ ਆ ਤਜਰਬਾ ਕੰਮ ਆ ਸਕਦਾ। ਉਹਦੀ ਕੋਈ ਚੀਜ਼ ਲੁਕਾ ਕੇ ਕਹੋ ਦੱਸ ਕਿੱਥੇ ਹੈ, ਜੇ ਆਪਣੀ ਚੀਜ਼ ਲੱਭ ਲਏਗਾ ਸਮਝ ਲਾਂਗੇ ਤੂੰ ਰੱਬ ਵੀ ਜਾਣਦਾ ਕਿੱਥੇ ਹੈ। ਇਹ ਗੁਰੂ ਨਾਨਕ ਦੇ ਤਜਰਬੇ ਇੰਨੇ ਸੱਚ ਨੇ, ਅੱਜ ਵੀ ਕਿਸੇ ਪਖੰਡੀ ਸਾਹਿਬ ਬਾਬੇ ਨੂੰ ਗੁਰੂ ਨੂੰ ਪਰਖਣਾ ਹੋਵੇ ਇਹ ਤਜਰਬਾ ਉਹਦੇ ਤੇ ਕੀਤਾ ਜਾ ਸਕਦਾ, ਉਹਦੀ ਚੀਜ਼ ਲੁਕਾ ਕੇ ਉਹਨੂੰ ਪੁੱਛਿਆ ਜਾ ਸਕਦਾ, ਤੂੰ ਤੇ ਤਿੰਨਾਂ ਲੋਕਾਂ ਨੂੰ ਦੇਖਦਾ ਅੰਤਰ ਜਾਮੀ ਹੈ, ਇਹ ਦੱਸ ਵੀ ਤੇਰੀ ਫਲਾਣੀ ਚੀਜ਼ ਕਿੱਥੇ ਹੈ। ਤੇ ਪਾਜ ਉੱਗੜਦਿਆਂ ਫਿਰ ਦੇਰ ਨਹੀਂ ਲੱਗੇਗੀ। ਇਹ ਗੁਰੂ ਨਾਨਕ ਦੇ ਤਜਰਬੇ ਨੇ ਜਿਹੜੇ ਕਦੀ ਝੂਠ ਨਹੀਂ ਹੁੰਦੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਰੱਬ ਦੀ ਗੱਲ ਕੀਤੀ ਇਹ ਕਹਿ ਦਿੱਤਾ ਵੀ ਉਹ ਸੱਤਵੇਂ ਗਿਆਰਵੇਂ ਅਸਮਾਨ ਪਤਾਲਾਂ ਚ ਨਹੀਂ, ਹਰ ਹਿਰਦੇ ਚ ਹੀ ਉਹਦਾ ਦਰਬਾਰ ਸਜਿਆ ਹੋਇਆ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾਲ ਵਿੱਚ ਵਾਸ, ਇਸ ਜਗਤ ਤੇ ਪਰਮਾਤਮਾ ਦਾ ਵਾਸ ਹੈ, ਹਰ ਹਿਰਦੇ ਚ ਉਹ ਬੈਠਾ ਹੋਇਆ। ਪਾਰ ਬ੍ਰਹਮ ਪੂਰਨ ਬ੍ਰਹਮ ਨਿਰਗੁਣ ਸਰਗੁਣ ਅਲੱਖ ਲਿਖਾਇਆ, ਉਸ ਪਰਿਪੂਰਨ ਪਰਮਾਤਮਾ ਨੂੰ ਜਿਹੜਾ ਨਿਰਗੁਣ ਸਰਗੁਣ ਰੂਪ ਸੰਸਾਰ ਦੇ ਵਿੱਚ ਹੈ, ਗੁਰੂ ਨੇ ਨਾ ਨਜ਼ਰ ਆਉਣ ਵਾਲੇ ਰੱਬ ਨੂੰ ਸੰਸਾਰ ਸਰਗੁਣ ਵਿੱਚ ਦਿਖਾ ਦਿੱਤਾ। ਸਾਧ ਸੰਗਤ ਆਰਾਧਿਆ, ਭਗਤ ਵਛਲ ਹੋਏ ਅਛਲ ਅਛਲਾਇਆ, ਗੁਰਮੁਖ ਜਨਾਂ ਦੀ ਸੰਗਤ ਵਿੱਚ ਬੈਠ ਜਦੋਂ ਰੱਬ ਨੂੰ ਸਿਮਰਿਆ, ਭਗਤੀ ਨੂੰ ਪਿਆਰ ਕਰਨ ਵਾਲਾ ਰੱਬ ਵੀ ਜਿਹੜਾ ਆਪਣੀ ਭਗਤ ਦੇ ਅੱਗੇ ਭਗਤ ਦੇ ਹਿਰਦੇ ਦੇ ਵਿੱਚ ਵਾਸ ਕਰ ਗਿਆ। ਓਂਕਾਰ ਆਕਾਰ ਕਰ ਇੱਕ ਕੁਆਓ ਪਸਾਓ ਪਸਾਇਆ, ਇੱਕ ਰੱਬ ਨੇ ਆਪਣਾ ਆਕਾਰ ਬਣਾਇਆ, ਇਹ ਸਾਰਾ ਜਗਤ ਉਹਦਾ ਆਕਾਰ ਹੈ। ਇੱਕ ਹੁਕਮ ਦੇ ਵਿੱਚ ਹੀ ਉਹਨੇ ਸਾਰੇ ਜਗਤ ਦਾ ਪਸਾਰਾ ਕੀਤਾ। ਰੋਮ ਰੋਮ ਵਿੱਚ ਰੱਖੀ ਉਹਨ ਕਰ ਬ੍ਰਹਿਮੰਡ ਕਰੋੜ ਸਮਾਇਆ, ਆ ਜਿੰਨੇ ਕਰੋੜਾਂ ਬ੍ਰਹਿਮੰਡ ਉਹਦੇ ਇੱਕ ਇੱਕ ਰੋਮ ਦੇ ਵਿੱਚ ਨੇ, ਭਾਵ ਸੰਸਾਰ ਉਹਦੇ ਅੰਦਰ ਹੀ ਰਵਿਆ ਹੋਇਆ। ਸਾਧ ਜਨਾ ਗੁਰੂ ਚਰਨ ਧਿਆਇਆ, ਜਿੰਨੇ ਸਾਧ ਜਨਾਂ ਦੇ ਵਿੱਚ ਸੰਗਤ ਦੇ ਵਿੱਚ ਬੈਠ ਕੇ ਗੁਰੂ ਦੇ ਚਰਨਾਂ ਨਾਲ ਸਾਂਝ ਪਾਈ, ਰੱਬ ਨੂੰ ਧਿਆਇਆ, ਉਹਨੇ ਜਗਤ ਵਿੱਚ ਵਸਦੇ ਰੱਬ ਨਾਲ ਸਾਂਝ ਪਾਈ ਹੈ, ਵਿੱਚ ਦੁਨੀਆਂ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁਡਾਈ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਸਤਿਗੁਰੂ ਕਿਰਪਾ ਕਰਨ ਹਰੇਕ ਹਿਰਦੇ ਚ ਬੈਠੇ ਰੱਬ ਨਾਲ ਸਾਡੀ ਸਾਂਝ ਹੋ ਸਕੇ। ਭੁੱਲਾਂ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।